सर्वनाम कथय कवन कर्म नाम वर्ण सुमत। बाणी गुरु गुरु है बाणी विच बाणी अमृत सारे। गुरबाणी कह सेवक जन मन प्रतख गुरु निस्तारे। सुकह टल गुर सेवी अहनिस सहज सुभाय। दर्शन जन्म मरण दुख जाए। होवै सिफत खसम दी नूर अरसों पुरसों चटी है। तुद डिठे सचे पातशाह मल जन्म जन्म दी कटी है। सज्जन सच्चा पातशाह शाह जिस पास बैठिया सोही है। सब नादे साहो जिस पास बैठिया सोही है। सब नादे साहो वाहे गुरु साहिब जीओ। सूही महला पंजवा उमक्यो हियो मिलन प्रभ ताई। खोजत चरयो देखो प्रे जाई। उमक्यो हियो मिलन प्रभ ताई। खोजत चरयो देखो प्रे जाई। सुनत सदेसरो प्रे गृह सेज विशाई। प्राम प्राम आयो तो नदर न पाई। केन बेद हियरो तीरे निमानो। मिल साजन हाँ तुझ कुर्बानो। रहाओ एका सेज विशी तान कंता। तान सूती फिर साध जागंता। पियो मादरो तान मतवंता। तान जागे जे तेर बोलंता। पई निरासी बहुत दिन लागे। देश दिसंतर मैं सागले जागे। खिन रहन ना पावो बिन पग पागे। होए कृपाल प्रभ मिले सपागे। पयो कृपाल सत संग मिलाया। बूझी तापत कर है पिर पाया। सागल सिगार हुण मुझे सुहाया। कहो नानक गुर भरम चुकाया। जह देखा तह पिर है भाई। खोल्यो कपाट ता मन ठहराई। रहाओ दूजा जह देखा तह पिर है भाई। खोल्यो कपाट ता मन ठहराई। रहाओ दूजा वाहे गुरु जी का खालसा वाहिगुरु जी की फतेह।
भगत वत्सल करुणा निधान दीना बंधु पतत पावन जगत गुरु जन बिनी ज्योत तन तन साहिब श्री गुरु नानक देव जी महाराज। तन तन साहिब ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਵਿਖੇ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਪ੍ਰਬੰਧਕਾਂ ਦੇ ਸੱਚੇ ਜੇ ਉੱਦਮ ਸਦਕਾ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾਈ ਜੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਅਤੇ ਚੱਲ ਰਹੀ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਇਹ ਪਵਿੱਤਰ ਕਥਾ 1030 ਅੰਗ 'ਤੇ ਜਾਰੀ ਹੈ। ਮਾਰੂ ਸੋਲਿਆਂ ਦੀ ਜੋ ਬਾਣੀ ਹੈ ਉਹ ਆਰੰਭ ਹੈ, ਕਿਉਂਕਿ ਇਹਦੇ ਵਿੱਚ 16-16 ਪਦ ਬੰਦ ਵੀ ਆਉਂਦੇ ਹਨ। ਗੁਰੂ ਸਾਹਿਬ ਨੇ ਇਹ ਅੰਮ੍ਰਿਤ ਰੂਪ ਬਾਣੀ ਦੇ ਅੰਦਰ ਰਾਗ ਵੀ ਤਾਲ ਵੀ ਸਾਹਿਤਕ ਪੱਖ ਲੈ ਲਓ, ਸੰਗੀਤਕ ਪੱਖ, ਵਿਆਕਰਨ ਦਾ ਪੱਖ, ਕਾਵਿ ਕੋਸ਼ ਰਚਨਾ ਪਿੰਗਲ, ਹੋਰ ਵੀ ਜੋ ਨਿਯਮ ਹੈਗੇ ਆ ਉਹ ਕਾਫੀ ਰੱਖੇ ਹੋਏ ਹਨ। ਰਾਗੀ ਸਿੰਘਾਂ ਵਾਸਤੇ ਵੀ ਕੁਝ ਸੰਕੇਤ ਬਾਣੀ ਵਿੱਚ ਮਿਲਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੋਣ ਕਰਨ ਲੱਗਿਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਨਿਯਮਾਵਲੀ ਬਣਾਈ ਹੈ ਗੁਰੂ ਸਾਹਿਬਾਂ ਦੀ ਬਾਣੀ ਦਾ ਸਥਾਨ, ਸੰਤਾਂ ਮਹਾਂਪੁਰਸ਼ਾਂ ਭਗਤਾਂ ਦੀ ਜਿਹੜੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਜਿੱਥੇ ਜਿੱਥੇ ਵੀ ਯੋਗ ਸਮਝਿਆ ਗੁਰੂ ਮਹਾਰਾਜ ਨੇ ਉਹਨਾਂ ਰਚਨਾਵਾਂ ਨੂੰ ਗੁੰਥਨ ਕੀਤਾ। ਸਮੁੱਚੀ ਬਾਣੀ ਦਾ ਨਾਮ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ। ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਹੋਰ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸਰੂਪ ਨੂੰ ਨੌਵੇਂ ਪਾਤਸ਼ਾਹ ਦੀ ਬਾਣੀ ਸਲੋਕ ਦਰਜ ਕਰਕੇ ਸੰਪੂਰਨਤਾ ਬਖਸ਼ਿਸ਼ ਕੀਤੀ ਅਤੇ ਗੁਰਸਿੱਖਾਂ ਦੀ ਸੰਗਤਾਂ ਦੀ ਬੇਨਤੀ ਤੋਂ ਆਪਣੇ ਮੁਖਾਰਵਿੰਦ ਤੋਂ ਗੁਰਬਾਣੀ ਦੀ ਇੱਕ ਓਅੰਕਾਰ ਤੋਂ ਲੈ ਕੇ 18 ਤੱਕ ਸੰਪੂਰਨ ਅਰਥਾਂ ਦੇ ਨਾਲ ਕਥਾ ਸਰਵਣ ਕਰਾਈ। ਪਹਿਲੇ ਸਰੂਪ ਦੇ ਲਿਖਾਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਹਨ। ਜਦੋਂ ਸਾਬੋ ਦੀ ਤਲਵੰਡੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਉਹਨਾਂ ਨੇ ਆਪਣੇ ਹੱਥ ਕਮਲਾਂ ਦੇ ਨਾਲ ਸਰੂਪ ਦੀ ਰਚਨਾ ਕੀਤੀ। ਉਹ ਸਰੂਪ ਭਾਵੇਂ ਅੰਮ੍ਰਿਤਸਰ ਸਾਹਿਬ ਲਿਖਿਆ ਸੀ ਪਰ ਜੋ ਕਰਤਾਰਪੁਰ ਵਾਲਾ ਸਰੂਪ ਵਜਦਾ, ਕਿਉਂਕਿ ਉਹ ਕਰਤਾਰਪੁਰੀਆਂ ਸੋਢੀਆਂ ਦੇ ਪ੍ਰਬੰਧ ਵਿੱਚ ਹੈ। ਦੂਸਰਾ ਸਰੂਪ ਜੋ ਦਮਦਮਾ ਸਾਹਿਬ, ਇਹ ਦਮਦਮੀ ਵੀਰਵਾਜੀ ਦੀ ਹੈ। ਅੱਜ ਜਿੰਨੇ ਵੀ ਸਥਾਨਾਂ ਤੇ ਸਰੂਪ ਪ੍ਰਕਾਸ਼ ਹੁੰਦੇ ਹੈ, ਉਹ ਦਮਦਮੀ ਬੀੜ ਦੇ ਆਧਾਰ ਤੇ ਸਾਰੇ ਸਰੂਪ ਹੈ। ਸੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇਹ ਸਰੂਪ ਲਿਖਿਆ ਤੇ ਮਹਾਰਾਜ ਨੇ ਅਰਥ ਸੁਣਾਏ। ਉਹਦੇ ਚਾਰ ਅਵਤਾਰੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀਤੇ। ਉਹ ਭੋਰਾ ਸਾਹਿਬ ਮੌਜੂਦ ਹੈ ਜਿੱਥੇ ਇਹ ਸੇਵਾ ਇਕਾਂਤ ਵਿੱਚ ਉਹ ਨਿਭਾਉਂਦੇ ਰਹੇ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਇਹ ਗਿਆਨੀਆਂ ਦੀ ਸੰਪਰਦਾ ਕਹਿ ਲਓ, ਟਕਸਾਲ ਕਹਿ ਲਓ, ਸੀਨਾ ਚੱਲਦੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਤੇ ਦੀਵਾਲੀ ਦੇ ਪੁਰਬ ਮਨਾਉਣ ਵਾਸਤੇ ਸ਼ਹੀਦੀ ਦਿੱਤੀ ਹੈ, ਬੰਦ ਬੰਦ ਘਟਾਇਆ, ਔਰ ਦਰਬਾਰ ਸਾਹਿਬ ਵਾਸਤੇ ਹੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਉਹਨਾਂ ਦੀ ਦਰਬਾਰ ਸਾਹਿਬ ਦੀ ਬੇਹਰਮਤੀ ਰੋਕਣ ਵਾਸਤੇ ਆਪਣਾ ਸ਼ਹੀਦੀ ਜਾਮ ਪੀਤਾ। ਇਹ ਤਿੰਨ ਗਿਆਨੀ ਹੈ, ਤਿੰਨਾਂ ਗਿਆਨੀਆਂ ਨੇ ਦਰਬਾਰ ਸਾਹਿਬ ਵਾਸਤੇ ਆਪਣੀਆਂ ਸ਼ਹੀਦੀਆਂ ਹੀ ਦਿੱਤੀਆਂ। ਸੋ ਅੱਜ ਬਾਬਾ ਦੀਪ ਸਿੰਘ ਜੀ ਦਾ ਇਹ ਪੁਰਬ ਹੈ। ਪਹੂ ਪਿੰਡ ਵਿੱਚ ਸਰਦਾਰ ਭਗਤ ਸਿੰਘ ਮਾਤਾ ਜੀਵਨ ਕੌਰ ਦੇ ਗ੍ਰਹਿ ਵਿਖੇ ਉਹਨਾਂ ਦਾ ਜਨਮ ਹੋਇਆ, ਔਰ ਗੁਰੂ ਮਹਾਰਾਜ ਦੀ ਸੰਗਤ ਵਿੱਚ ਆਏ ਇਸੇ ਸਥਾਨ ਤੇ ਖੰਡੇ ਵਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਤੋਂ ਉਹਨਾਂ ਨੇ ਇਹ ਵਿਦਿਆ ਅਧਿਐਨ ਕੀਤੀ, ਔਰ ਜਦੋਂ ਦਸਮ ਪਾਤਸ਼ਾਹ ਜੀ ਹਜ਼ੂਰ ਸਾਹਿਬ ਨੰਦੇੜ ਗਏ ਹੈ ਤੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਜਿਹੜੀ ਹੈ ਉਹ ਦਮਦਮਾ ਸਾਹਿਬ ਤਖ਼ਤ ਤੇ ਲਾ ਕੇ ਗਏ ਹੈ, ਤੇ ਜਦੋਂ ਮਹਾਰਾਜ ਨੇ ਬੰਦਾ ਬਹਾਦਰ ਜੀ ਨੂੰ ਜ਼ਾਲਮਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਖਾਲਸਾ ਰਾਜ ਵਾਸਤੇ ਭੇਜਿਆ, ਉਹਨਾਂ ਨਾਲ ਵੀ ਧਰਮ ਯੁੱਧਾਂ ਵਿੱਚ ਸ਼ਾਮਿਲ ਹੋ ਕੇ ਸੇਵਾ ਨਿਭਾਉਂਦੇ ਰਹੇ। ਉਪਰੰਤ ਦਮਦਮਾ ਸਾਹਿਬ ਸੇਵਾ ਬੇਅੰਤ ਸਮਾਂ ਨਿਭਾਈ। ਜਦੋਂ ਦਰਬਾਰ ਸਾਹਿਬ ਦੀ ਬੇਹਰਮਤੀ ਹੋਈ, ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੰਬੂਰ ਸ਼ਾਹ ਨੂੰ ਇੱਧਰ ਦਾ ਗਵਰਨਰ ਥਾਪਿਆ, ਪੁੱਛਿਆ ਵੀ ਸਿੱਖ ਖਤਮ ਨਹੀਂ ਹੁੰਦਾ, ਕਹਿੰਦੇ ਇਹਨਾਂ ਕੋਲ ਇੱਕ ਤਾਂ ਆਬੇ ਹਯਾਤ ਦਾ ਸਰੋਵਰ ਹੈ ਅੰਮ੍ਰਿਤ ਦਾ, ਦੂਜਾ ਦਰਬਾਰ ਸਾਹਿਬ, ਜਦ ਤੱਕ ਇਹ ਹੈ ਖਤਮ ਨਹੀਂ ਹੋ ਸਕਦੀ। ਉਹਨਾਂ ਨੇ ਦਰਬਾਰ ਸਾਹਿਬ ਦੀ ਬੇਬਰਮਤੀ ਕੀਤੀ, ਸਰੋਵਰ ਨੂੰ ਪੂਰਿਆ। ਇਹ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਜਾ ਕੇ ਸਿੰਘਾਂ ਨੇ ਦੱਸਿਆ ਇਹ ਬੇਬਰਮਤੀ ਨਾਮ ਬਰਦਾਸ਼ਤ ਕਰਦੇ ਹੋਏ ਗੁਰੂ ਮਹਾਰਾਜ ਚਰਨਾਂ ਚ ਅਰਦਾਸਾ ਕਰਕੇ ਤੁਰੇ, ਜਿੱਥੇ ਉਹ ਗੋਲਵਾੜ ਸਥਾਨ ਹੈ ਉੱਥੋਂ ਦੇ ਇੱਕ ਲਕੀਰ ਸਾਹਿਬ ਅਤੇ ਜਿਹਨਾਂ ਨੇ ਭਾਈ ਸ਼ਹੀਦੀ ਦੇਣੀ ਆ ਜਾਓ, ਜਿਹਨਾਂ ਨੂੰ ਜਾਨਾ ਪਿਆਰੀਆਂ ਬਣ ਜਾਓ, ਪਰ ਇੱਕ ਵੀ ਨਹੀਂ ਮੁੜਿਆ, ਸਾਂਝੇ ਵਾਰ ਦੇ ਨਾਲ ਉਹਨਾਂ ਨੇ ਫਿਰ ਸ਼ਹੀਦੀ ਪ੍ਰਾਪਤ ਕੀਤੀ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਫਿਰ ਧਰਤਰੀ ਗਲੀ ਮੁਰੀ ਆਓ, ਇਤ ਮਾਰਗ ਸੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਅਤੇ ਉਹਨਾਂ ਨੇ ਆਪਣੀ ਪ੍ਰਤਿਗਿਆ ਜਿਹੜੀ ਹੈ ਉਹਨੂੰ ਨਿਭਾਇਆ। ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਪਿੰਡ ਤੋਂ ਕਈ ਵੀਰ ਨਗਰ ਕੀਰਤਨ ਆਉਂਦੇ ਆ ਅਤੇ ਜਿੱਥੇ ਉਹਨਾਂ ਦਾ ਸ਼ਹੀਦੀ ਸਥਾਨ ਹੈ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਰਾਮਸਰ ਸਾਹਿਬ ਦੇ ਬਿਲਕੁਲ ਨੇੜੇ, ਉੱਥੇ ਵੀ ਸੰਗਤ ਸੰਗਤਾਂ ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਪੁਰਬ ਮਨਾਉਂਦੀਆਂ। ਬਾਕੀ ਵੀ ਪਿਆਰ ਵਾਲੀਆਂ ਸੰਗਤਾਂ ਜਗ੍ਹਾ ਜਗ੍ਹਾ ਉਹਨਾਂ ਦੇ ਜੋੜ ਮੇਲੇ ਮਨਾਉਂਦੀਆਂ, ਕਿਉਂਕਿ ਸ਼ਹੀਦੋਂ ਕੀ ਚਿਤਾਵਾਂ ਪੈ ਲਗੇਗੀ ਹਰ ਵਰਸ ਮੇਲੇ, ਵਤਨ ਪੈ ਮਰਨੇ ਵਾਲੇ ਅਜੇ ਹੀ ਨਿਸ਼ਾਨ ਹੋਗਾ। ਸੋ ਇਸ ਵਾਸਤੇ ਅੱਜ ਉਹਨਾਂ ਦਾ ਵੀ ਗੁਰਪੁਰਬ ਜੋ ਦਿਨ ਹੈ ਸੰਗਤ ਮਨਾ ਰਹੀ ਹੈ ਜੋਤ ਮੇਲਾ, ਆਓ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ ਗੁਰੂ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਕਿਰਪਾਲਤਾ ਕਰਦੇ ਹਨ।
ਸੱਚ ਤੀਰਥ ਨਾਵੋ ਹਰ ਗੁਣ ਗਾਵੋ।
ਸੱਚਾ ਜਿਹੜਾ ਤੀਰਥ ਹੈ ਮੁੜ ਤੋਂ ਸ਼ੁਰੂ ਕਰ ਲਈਏ।
ਮਾਰੂ ਮਹੱਲਾ ਪਹਿਲਾ ਘਰ ਰਹੁ ਰੇ ਮਨ ਮੁਗਦ ਧਿਆਨੇ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਸ਼ਬਦ ਹੈ, ਜਿਨ੍ਹਾਂ ਦਾ 548ਵਾਂ ਗੁਰਪੁਰਬ ਸ੍ਰੀ ਨਨਕਾਣਾ ਸਾਹਿਬ ਮਹਾਰਾਜ ਦੇ ਅਵਤਾਰ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੜੀ ਧੂਮਧਾਮ ਦੇ ਨਾਲ ਸਾਰੀਆਂ ਪੰਥ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ ਅਤੇ ਦਰਮਿਆਨ ਇੱਕੋ ਹੀ ਸਾਲ ਹੈ 550ਵਾਂ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਹਨਾਂ ਦੀ ਪਾਵਨ ਬਾਣੀ ਦਾ ਸ਼ਬਦ ਹੈ ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਕਰ ਰੋਹ ਰੇ ਮਨ ਮੁਗਧ ਧਿਆਨੇ। ਹੁਣ ਮੁਗਧ ਦਾ ਅਰਥ ਕਰੀਏ ਮੂਰਖ ਹੈ, ਇਹਨਾਂ ਨਿਆਣਾ ਜਿਹੜਾ ਬੇਸਮਝ ਹੈ, ਇਗਨੋਰੈਂਸ ਕਹਿ ਲਓ। ਇਸ ਜੀਵ ਨੂੰ ਇਸ ਢੰਗ ਨਾਲ ਸੰਬੋਧਨ ਕੀਤਾ, ਤੂੰ ਬਾਹਰ ਮੁਖੀ ਬਿਰਤੀ ਧਾਰੀ ਹੋਈ ਹੈ, ਹੇ ਮੂਰਖ ਤੂੰ ਨਿਆਣੇ ਅਗਿਆਤ ਅਵਸਥਾ ਵਾਲੇ ਘਰ ਇੱਕ ਤਾਂ ਸਾਧ ਸੰਗਤ ਰੂਪੀ ਘਰ ਹੈ, ਇਸ ਘਰ ਵਿੱਚ ਰਹਿਣਾ ਕਰ, ਕਿਉਂਕਿ ਸਤਸੰਗਤ ਵਿੱਚ ਆਉਣੇ ਨਾਲ ਹੀ ਸੋਝੀ ਮਿਲਦੀ ਹੈ ਸਥਾਨਾਂ ਨਿਸ਼ਾਨਾਂ ਦੀ ਮਹਾਨਤਾ, ਗੁਰਬਾਣੀ ਦੀ ਮਹਾਨਤਾ, ਪੰਜਾਂ ਬਾਣੀਆਂ ਦੀ ਰਹਿਤ ਮਰਜ਼ਾਦਾ ਬਾਰੇ, ਕਕਾਰਾਂ ਬਾਰੇ ਔਰ ਕਰਹਿਤ ਬਾਰੇ ਜਾਂ ਹੋਰ ਵੀ ਗੁਰਮਤ ਦੀਆਂ ਜਿੰਨੀਆਂ ਸਿੱਖਿਆਵਾਂ ਉਹ ਗੁਰੂ ਘਰ ਜਦੋਂ ਆ ਕੇ ਕਥਾ ਸੁਣਾਂਗੇ ਫਿਰ ਹੀ ਸਮਝ ਆਉਂਦੀ। ਇੱਕ ਤਾਂ ਇਹ ਸਤਸੰਗਤ ਰੂਪੀ ਘਰ ਹੈ, ਹਿਰਦਾ ਰੂਪੀ ਘਰ ਕਹਿ ਲਓ, ਦਸਮ ਦੁਆਰ ਰੂਪੀ ਘਰ ਕਹਿ ਲਓ, ਸੱਚਖੰਡ ਰੂਪੀ ਘਰ ਕਹਿ ਲਓ, ਇਹ ਮੁਗਧ ਨਿਆਣੇ ਮੂਰਖ ਤੇ ਨਿਆਣੇ ਤੂੰ ਆਪਣੇ ਘਰ ਸਾਧ ਸੰਗਤ ਰੂਪੀ ਘਰ ਵਿੱਚ ਇਹ ਮਨਾ ਆ ਕੇ ਰਹਿਣਾ ਕਰ, ਆਪਣਾ ਨਿਵਾਸ ਕਰਨਾ ਕਰ।
ਰਾਮ ਜਪੋ ਅੰਤਰਗਤ ਧਿਆਨੇ।
ਹਾਂਜੀ, ਮਨ ਨੂੰ ਇਕਾਗਰ ਕਰਨ ਵਾਸਤੇ ਵਿਅਕਤੀ ਨੂੰ ਅੰਤਰਮੁਖ ਕਰਕੇ ਤੇ ਉਸ ਪਰਮਾਤਮਾ ਦਾ ਧਿਆਨ ਕਰ ਅਤੇ ਪਰਮੇਸ਼ਰ ਦਾ ਨਾਮ ਜਪਣਾ ਕਰ, ਕਿਉਂਕਿ ਮੰਤਰੰ ਰਾਮ ਰਾਮ ਨਾਮਨ ਧਿਆਨ ਸਰਵਤਰ ਪੂਰਨ। ਇੱਕ ਤਾਂ ਪ੍ਰਤੀਕ ਉਪਾਸ਼ਨਾ ਹੁੰਦੀ ਹੈ, ਜਿਵੇਂ ਇੱਕ ਮੂਰਤੀ ਦੀ ਕਲਪਨਾ ਕਰਕੇ ਕਈ ਭਗਵਾਨ ਦਾ ਧਿਆਨ ਕਰਦੇ, ਪਰ ਗੁਰਮਤਿ ਦੇ ਵਿੱਚ ਅਹੰਗ੍ਰਹਿ ਉਪਾਸ਼ਨਾ ਉਹਨੂੰ ਵਿਆਪਕ ਵਿਰਾਟ ਰੂਪ ਜਾਣ ਕੇ, ਚਰਚ ਵਿੱਚ ਵਿਆਪਕ ਜਾਣ ਕੇ ਉਹਦਾ ਸਿਮਰਨ ਕਰਦੇ। ਇਸ ਵਾਸਤੇ ਕਹਿੰਦੇ ਅੰਤਰ ਆਤਮੇ ਪਰਮਾਤਮਾ ਨੂੰ ਸਾਖੀ ਜਾਣ ਕੇ ਆਪਣੇ ਧਿਆਨ ਦੀ ਇਕਾਗਰਤਾ ਵਾਸਤੇ, ਮਨ ਦੀ ਇਕਾਗਰਤਾ ਲਈ ਆਰਾਮ ਦਾ ਰਮੇ ਹੋਏ ਪਰਮੇਸ਼ਰ ਦਾ ਨਾਮ ਜਪਣਾ ਕਰ।
ਲਾਲਚ ਛੋੜ ਰਚੋ ਪਰੰਪਰ।
ਇਹ ਦੁਨੀਆਂ ਦੇ ਜਿਹੜੇ ਲਾਲਚ ਹੈ ਇਹਨਾਂ ਨੂੰ ਤਿਆਗ ਕੇ ਅਪਰੰਪਰ ਜਿਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਉਹਦੇ ਨਾਮ ਨਾਲ ਸਿਮਰ ਨਾਲ ਰਚ ਜਾਣਾ ਕਰ, ਭਾਵ ਘੁਲ ਮਿਲ ਕੇ ਪਿਆਰ ਦੇ ਨਾਲ ਉਹਦਾ ਸਿਮਰਨ ਕਰਨਾ ਕਰ।
ਇਉਂ ਪਾਵ ਮੁਕਤ ਦੁਆਰਾ ਹੈ।
ਇਸ ਢੰਗ ਨਾਲ ਜਿਹੜਾ ਮੁਕਤੀ ਦਾ ਦੁਆਰਾ ਸੱਚਖੰਡ ਪਰਮ ਧਾਮ ਹੈ, ਆਤਮ ਪਦ ਬ੍ਰਹਮਾਨੰਦ ਹੈ, ਅਦਵੈਤਾਨੰਦ ਹੈ, ਉਸ ਨੂੰ ਤੂੰ ਪ੍ਰਾਪਤ ਕਰ ਲੈਣਾ ਕਰੇਗਾ।
ਜਿਸ ਬਿਸਰਿਆ ਜਮ ਜੋਹਣ ਲਾਗੈ।
ਜਦੋਂ ਉਸਨੂੰ ਅਸੀਂ ਭੁਲਾ ਦਿੰਦੇ ਹਾਂ ਤੇ ਜਮ ਜਿਹੜੇ ਅਸੀਂ ਨੂੰ ਦੇਖਦੇ ਆ ਕਿ ਹੁਣ ਇਹ ਸਾਡੇ ਕਾਬੂ ਵਿੱਚ ਆ ਜਾਏਗਾ, ਜਿਵੇਂ ਸ਼ਿਕਾਰੀ ਜਾਨਵਰਾਂ ਨੂੰ ਜਾਲ ਲਾ ਕੇ ਕਾਬੂ ਕਰਦਾ ਨਾ, ਜਮ ਵੀ ਫਿਰ ਮਨਮੁਖਾਂ ਦਾ ਰਾਹ ਦੇਖਦੇ ਆ ਕਿ ਹੁਣ ਸਾਡੇ ਕਦੋਂ ਕਾਬੂ ਆਉਂਦੇ ਆ। ਜਦੋਂ ਉਹਨੂੰ ਭੁਲਾ ਦਈਏ ਫਿਰ ਜਮ ਰਾਜ ਵੀ ਇਹਨਾਂ ਦੇ ਰਸਤੇ ਨੂੰ ਦੇਖਦਾ ਹੈ।
ਸਭ ਸੁਖ ਜਾਹੇ ਦੁੱਖਾਂ ਆਗੈ।
ਫਿਰ ਜਦੋਂ ਉਹਨੂੰ ਭੁੱਲ ਜਾਈਦਾ ਤੇ ਫਿਰ ਉਹ ਇਹਨੂੰ ਦੇਖਣ ਲੱਗਦਾ ਇਹਦੇ ਜਿਹੜੇ ਸਾਰੇ ਸੁੱਖ, ਹਾਂਜੀ, ਜਾਹੇ ਦੁੱਖ ਉਹਨਾਂ ਆ ਗਏ। ਸੁੱਖ ਤਾਂ ਚਲੇ ਜਾਂਦੇ ਆ ਮਨਮੁਖਾਂ ਦੇ, ਜਿਹੜੇ ਦੁੱਖ ਆ ਉਹ ਅੱਗੇ ਇੱਕ ਦੁੱਖ ਆਇਆ, ਦੂਜਾ ਆਇਆ, ਤੀਜਾ ਆਇਆ, ਗਾਂਹ ਤੇ ਗਾਂਹ ਕਈ ਹੁਣ ਮਿਲਦੇ ਆ ਕੇ ਕਿ ਮਾਰੇ ਇੱਕ ਦੁੱਖ ਤੋਂ ਛੁਟਕਾਰਾ ਨਹੀਂ ਹੁੰਦਾ, ਦੂਆ ਹੋਰ ਆ ਜਾਂਦਾ, ਤੀਆ ਹੋਰ ਆ ਜਾਂਦਾ। ਸਾਰੇ ਸੁੱਖ ਜਾਏ ਦੁੱਖਾ ਪੁਨਾ ਕੇ, ਇਸ ਵਾਸਤੇ ਸਾਰੇ ਸੁੱਖ ਚਲੇ ਜਾਂਦੇ ਪੁਨਮਿਨ ਪੁਨਾ ਪੇਖ, ਅੱਗੇ ਦੁੱਖ ਹੋਰ ਆ ਕੇ ਚਿੰਬੜੀ ਜਾਂਦੇ ਹਨ।
ਰਾਮ ਨਾਮ ਜਪ ਗੁਰਮੁਖ ਜੀਅੜੇ।
ਇਹ ਗੁਰਮੁਖ ਜੀਅੜੇ, ਤੂੰ ਗੁਰਮੁਖ ਬਣਨ ਦਾ ਲੱਛਣ ਹੀ ਇਹ ਹੈ, ਪਰਮੇਸ਼ਰ ਦਾ ਜਿਹੜਾ ਨਾਮ ਆ ਉਹਨੂੰ ਜਪਣਾ ਕਰ।
ਇਹੋ ਪਰਮ ਤਤ ਵਿਚਾਰਾ ਹੈ।
ਇਹ ਜਿਹੜਾ ਪਰਮ ਤੱਤ ਆਤਮ ਜੋਤੀ ਸਰੂਪ ਹੈ, ਉਸ ਦਾ ਜਿਹੜਾ ਵਿਚਾਰ, ਉਹਦੀ ਪ੍ਰਾਪਤੀ ਦਾ ਉਹਨੂੰ ਪ੍ਰਾਪਤ ਕਰਨਾ ਕਰ।
ਹਰ ਹਰ ਨਾਮ ਜਪੋ ਰਸ ਮੀਠਾ।
ਇਹ ਹਰੀ ਹਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹਨੂੰ ਜਪਣਾ ਕਰੋ, ਇਹਦਾ ਰਸ ਜਿਹੜਾ ਬੜਾ ਮਿੱਠਾ ਹੈ। ਸ਼੍ਰੀਮਾਨ ਸੰਤ ਭਾਵ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਇੱਕ ਦ੍ਰਿਸ਼ਟਾਂਤ ਸੁਣਾਇਆ ਕਰਦੇ ਸੀ ਕਿ ਦ੍ਰਿਸ਼ਟਾਂਤ ਜਿਹੜਾ ਉਹਦੀ ਇਕਾਂਸ ਲਈ ਜਾਂਦੀ ਹੈ ਸਮਝਣ ਵਾਸਤੇ, ਕਿ ਇੱਕ ਕੀੜੀ ਉਹ ਲਿੱਦ ਦੇ ਢੇਰ 'ਚ ਵੜੀ ਹੋਈ ਹੈ। ਇਹ ਕੀੜੀ ਨੇ ਮਿਸ਼ਰੀ ਦੇਖੀ, ਇਹਨਾਂ 'ਚ ਹੁਣ ਸੁਮੇਲ ਸ਼ਕਤੀ ਬੜੀ ਹੁੰਦੀ ਹੈ। ਉਹ ਫਿਰ ਦੂਸਰੀ ਕੀੜੀ ਨੂੰ ਵੀ, ਉਹਨੂੰ ਉਹਦਾ ਜਿਹੜਾ ਮੂੰਹ ਸੀ ਉਹ ਲਿੱਦ ਗੰਦਗੀ ਨਾਲ ਭਰਿਆ ਹੋਇਆ ਸੀ, ਮਿਸਰੀ ਦਾ ਸਵਾਦ ਕਿੱਥੋਂ ਆਵੇ। ਫਿਰ ਉਸਨੇ ਕਿਹਾ ਵੀ ਆ ਪਾਣੀ ਦੇ ਨਾਲ ਆਪਾਂ ਪੀ ਲਈਏ, ਭਾਵ ਜਿਹੜੇ ਮੂੰਹ ਧੋਤਾ ਗਿਆ। ਤੇ ਫਿਰ ਉਹੀ ਮੂੰਹ ਸੀ ਜਿਹਦੇ ਨਾਲ ਮਿਸਰੀ ਮਿੱਠੀ ਲੱਗਣ ਲੱਗ ਪਈ। ਭਾਵੇਂ ਜਿਹੜੀ ਕਹਾਣੀ ਆ ਉਹ ਝੂਠੀ ਹੁੰਦੀ ਹੈ, ਪਰ ਉਹਦੇ ਚੋਂ ਕੋਈ ਵਿਚਾਰ ਲਈ ਜਾਂਦੀ ਹੈ। ਜਿਵੇਂ ਇੱਕ ਲੂੰਬੜੀ ਸੀ, ਕਾਂ ਸੀ, ਲੂੰਬੜੀ ਕਾਂ ਕੋਈ ਮੀਟਿੰਗਾਂ ਤਾਂ ਕਰਦੇ ਨਹੀਂ, ਪਰ ਉਹਦਾ ਮਤਲਬ ਇਹ ਸੀ ਕਿ ਲਾਲਚ ਬੁਰੀ ਬੁਲਾਇਆ ਉਹ ਕਹਾਣੀ 'ਚ ਸਮਝਾਉਣ ਵਾਸਤੇ ਕੋਈ ਦ੍ਰਿਸ਼ਟਾਂਤ ਵਗੈਰਾ ਹੁੰਦੇ। ਸੋ ਇਸ ਵਾਸਤੇ ਉਹ ਫਿਰ ਇਸੇ ਤਰ੍ਹਾਂ ਜਿਨ੍ਹਾਂ ਦੇ ਮੂੰਹ ਸਾਹ ਨਿੰਦਿਆ ਝੂਠ ਹੈ, ਗੰਦ ਨਾਲ ਭਰੇ ਹੋਏ ਹੈ, ਜਦੋਂ ਪਹਿਲਾਂ ਨਾਮ ਜਪਦੇ ਹੈ ਉਹਨੂੰ ਨਾਮ ਦਾ ਸਵਾਦ ਨਹੀਂ ਆਉਂਦਾ। ਜਿਹੜੇ ਫਿਰ ਨਿੰਦਿਆ ਛੱਡਤੀ, ਝੂਠ ਛੱਡਦਾ, ਤਾਂ ਨਾਮ ਵਿੱਚ ਬਰਕਤ ਇਹ ਹੈ ਜਦੋਂ ਤੁਸੀਂ ਰਸਨਾ ਨਾਲ ਬਾਣੀ ਪੜ੍ਹਨ ਲੱਗ ਜਾਓਗੇ, ਨਾਮ ਜਪਣ ਲੱਗ ਜਾਓਗੇ। ਰਸਨਾ ਦੇ ਚਾਰ ਦੋਸ਼ ਹੈ, ਝੂਠ ਬੋਲਣਾ, ਕੌੜਾ ਬੋਲਣਾ, ਫਿੱਕਾ ਬੋਲਣਾ, ਨਿੰਦਿਆ ਕਰਨੀ। ਜਦੋਂ ਮੂੰਹ 'ਚ ਨਾਮ ਆ ਗਿਆ ਇਹ ਨਿਰਯਤਨ ਹੀ ਚਾਰੇ ਦੋਸ਼ ਖਤਮ ਹੋ ਜਾਣਗੇ, ਅਤੇ ਜਦੋਂ ਬਿਨਾਂ ਦੋਸ਼ਾਂ ਦੀ ਮੈਲ ਉਤਰ ਜਾਏਗੀ ਅਤੇ ਰਸਨਾ ਨਾਲ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਜਾਵੇਗਾ।
ਗੁਰਮੁਖ ਹਰ ਰਸ ਅੰਤਰ ਡਿਠਾ।
ਦੁਨੀਆ ਬਾਹਰੋਂ ਰਸ ਲਾਈਦੀ ਹੈ, ਰਸਾਂ ਵਿੱਚੋਂ ਰਸ ਲਾਈਦੀ ਹੈ, ਮਸ਼ੀਨ ਵਿੱਚ ਕੀ ਰਸ, ਸਵਾਦ ਤਾਂ ਕੋਈ ਨਹੀਂ, ਸ਼ਰਾਬ ਵਿੱਚ ਕੀ ਹੈ, ਭੰਗ ਵਿੱਚ ਕੀ ਹੈ, ਡੋਡਿਆਂ ਵਿੱਚ ਕੀ ਹੈ, ਅੱਜ ਅੱਜ ਕੱਲ੍ਹ ਨਵਾਂ ਚੱਲ ਪਿਆ ਹੋ ਰਹੀ ਇੱਟਾ ਜਿਹਾ, ਇਹਦੇ 'ਚ ਕੀ ਹੈ, ਤੰਬਾਕੂ ਹੈ, ਕੈਸੀ ਬੇਸਟੇ ਨੂੰ ਪੈੜੀ ਬੋ ਆਉਂਦੀ ਹੈ, ਸਾਰੇ ਕੁਰਾਸ ਹੈਗੇ ਆ। ਪਰ ਦੁਨੀਆ ਮਾਇਆ ਖਰਚ ਕੇ ਇਹਨਾਂ ਕਰਸਾਂ 'ਚੋਂ ਰਸ ਲੱਜਣਾ ਚਾਹੁੰਦੀ ਹੈ। ਪਰ ਗੁਰੂ ਮਹਾਰਾਜ ਕਹਿੰਦੇ ਜੇ ਰਸ ਚਾਹੁੰਦੇ ਆ, ਗੁਰਮੁਖ ਹਰ ਰਸ ਅੰਮ੍ਰਿਤ ਡੀਠਾ
ਅੰਤਰ ਡੀਠਾ
ਅੰਤਰ ਡੀਠਾ, ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੇ ਅੰਤਰ ਆਤਮੇ, ਜਿਹੜੇ ਵਿਅਕਤੀ ਸਰੀਰ ਤਲ ਤੋਂ ਉੱਪਰ ਉੱਠੀ, ਇੰਦਰੀਆਂ ਤਲ ਤੋਂ ਉੱਪਰ ਉੱਠੀ, ਮਨ ਬੁੱਧੀ ਤੋਂ ਉੱਠੀ, ਇਹਦੇ ਉੱਪਰ ਵੀ ਆਤਮਾ ਹੀ ਆ। ਆਤਮਾ ਦੇ ਨਾਲ ਸ਼ਬਦ ਦੁਆਰਾ ਅਟੈਚਮੈਂਟ ਹੋ ਗਈ, ਉਹਨਾਂ ਨੇ ਹਰੀ ਦਾ ਜਿਹੜਾ ਨਾਮ ਰੂਪੀ ਰਸ ਸੀ ਅੰਦਰੋਂ ਡੀਠਾ ਮੈਨੇ ਦੇਖਣਾ ਕੀਤਾ ਹੈ।
ਅਹਿਨਿਸ ਰਾਮ ਰਹੋ ਰੰਗ ਰਾਤੇ।
ਅਹਿਨਿਸ ਨਿਸ ਨਾਮ ਰਾਤਰ ਦਾ, ਇਹ ਨਾਮ ਦਿਨ ਦਾ, ਦਿਨ ਰਾਤ ਰਮਿਆ ਜਿਹੜਾ ਰਾਮ ਆ ਉਹਦੇ ਨਾਮ ਰੂਪੀ ਰੰਗ ਵਿੱਚ ਰਤੇ ਰਹਿਣਾ ਚਾਹੀਦਾ, ਭਾਵ ਹਰ ਵੇਲੇ ਨਾਮ ਦੀ ਰੰਗਣ ਵਿੱਚ ਆਪਣੇ ਆਪ ਨੂੰ ਰੰਗਣਾ ਚਾਹੀਦਾ, ਇਹਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਇਹੋ ਜਾਪ ਤਪ ਸੰਜਮ ਸਾਰਾ ਹੈ।
ਇਹ ਨਾਮ ਦਾ ਜਪ ਕਰਨਾ, ਤਪ ਕਰਨਾ, ਸੇਵਾ ਕਰਨੀ ਤਾਪਿਆ, ਤੇ ਨਾਮ ਜਪਣਾ ਜਾਪਿਆ, ਜਿਹੜਾ ਆਪਾਂ ਕਰਹਿਤ ਛੱਡਣੀ ਇਹ ਸੰਜਮ ਹੈ। ਇਸ ਕਰਕੇ ਜਪ ਕਰਨਾ, ਤਪ ਕਰਨਾ, ਸੰਜਮ ਕਰਨਾ ਇਹ ਸਾਰਾ ਬੜਾ ਸ੍ਰੇਸ਼ਟ ਕਰਮ ਹੈ।
ਰਾਮ ਨਾਮ ਗੁਰਬਚਨੀ ਬੋਲੋ।
ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਗੁਰੂ ਦੇ ਬਚਨ ਦੁਆਰਾ ਬੋਲੋ, ਭਾਵ ਖੰਡੇਵਾੜ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਫਿਰ ਪਰਮੇਸ਼ਰ ਦਾ ਨਾਮ ਬੋਲੋਗੇ, ਜਪੋਗੇ, ਉਹਦਾ ਫਲ ਬੜਾ ਅਲੌਕਿਕ ਹੋਵੇਗਾ। ਜਿਵੇਂ ਹੁਣ ਕੋ ਫੌਜ ਵਾਲਾ, ਉਹ ਤਾਂ ਰੰਗਰੂਟੀ ਕਰਦਾ, ਭਰਤੀ ਹੁੰਦਾ, ਉਹਦਾ ਨਾਮ ਦਰਜ ਹੁੰਦਾ, ਫਿਰ ਉਹਨੂੰ ਰੈਂਕ ਵਗੈਰਾ ਵਰਦੀ ਸਭ ਕੁਝ ਮਿਲਦਾ, ਫੀਤੀਆਂ ਫੁੱਤੀਆਂ ਲੱਗਦੀਆਂ। ਜੇ ਹੁਣ ਆਪੇ ਹੀ ਕੋਈ ਵਰਦੀ ਉਹ ਜਿਹੀ ਬਣਾ ਕੇ ਫੀਤੀਆਂ ਲਾ ਲਾ, ਤੇ ਜੇ ਇੰਡੀਆ ਵਾਲਿਆਂ ਦੇ ਕਾਬੂ ਆ ਗਏ ਉਹ ਵੀ ਕੁੱਟਣਗੇ, ਪਾਕਿਸਤਾਨ ਦੇ ਉਹ ਵੀ ਕੁੱਟਣਗੇ, ਵੀ ਤੂੰ ਕਿਹੜੀ ਫੌਜ ਦਾ ਆਪੇ ਹੀ ਬਣਿਆ ਹੋਇਆ। ਇਸ ਤਰ੍ਹਾਂ ਜਿਹੜਾ ਨੁਗਰਾ ਆਦਮੀ ਆ ਉਹਦਾ ਕੋਈ ਵੀ ਕਰਮ ਸਫਲ ਨਹੀਂ ਹੁੰਦਾ। ਇਸ ਵਾਸਤੇ ਪਰਮੇਸ਼ਰ ਦਾ ਨਾਮ ਗੁਰੂ ਦੇ ਬਚਨਾਂ 'ਚ ਕੀ ਆਉਣਾ, ਖੰਡੇਵਾੜ ਦਾ ਅੰਮ੍ਰਿਤ ਛਕ ਕੇ ਇਸ ਨਾਮ ਨੂੰ ਬੋਲੋ, ਨਾਮ ਨੂੰ ਉਚਾਰਨਾ ਕਰੋ, ਫਿਰ ਸਫਲਤਾ ਮਿਲੇਗੀ।
ਸੰਤ ਸਭਾ ਮੈਂ ਇਹੋ ਰਸ ਟੋਲੋ।
ਜੁਦੀਆਂ ਜੁਦੀਆਂ ਸਭਾ ਹੈ, ਕੋਈ ਨੌਜਵਾਨ ਸਭਾ ਹੈ, ਕੋਈ ਇਸਤਰੀਆਂ ਦੀ ਸਭਾ ਹੈ, ਤੇ ਇਸੇ ਤਰ੍ਹਾਂ ਕੋਈ ਸਿੱਧਾਂ ਦੀ ਸਭਾ ਹੈ, ਕੋਈ ਦੁਸ਼ਟ ਸਭਾ ਵੀ ਹੈਗੀ ਹੈ। ਹਾਂਜੀ, ਦੁਸ਼ਟ ਸਭਾ ਮੈਂ ਮਤਾ ਪਕਾਇਆ, ਉਹ ਪੁੱਠੇ ਕੰਮ ਸੋਚਦੇ ਕਿ ਕਿਹਨੂੰ ਲੁੱਟਣਾ ਕਿਵੇਂ, ਕਿਹਨੂੰ ਖਤਮ ਕਿਵੇਂ ਕਰਨਾ, ਇਹ ਦੁਸ਼ਟ ਚੌਕੜੀ ਕੂੜ ਕਮਾਵੇ, ਇਹ ਵੀ ਹੈਗੀ ਹੈ। ਇਸੇ ਤਰ੍ਹਾਂ ਆਪਣੇ ਅੱਜ ਕੱਲ੍ਹ ਤਾਂ ਹੋਰ ਕਈ ਸਭਾ ਆਪੋ ਆਪਣੀਆਂ ਬਣਾਈ ਫਿਰਦੇ ਆ, ਪਰ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜਾ ਕਰ, ਇਹ ਸੰਤਾਂ ਦੀ ਸਭਾ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦੀ ਬਰਕਤ ਨੂੰ ਟੋਲਣਾ ਕਰੋ, ਢੂੰਡਣਾ ਕਰੋ, ਪਾਲਣਾ ਕਰੋ, ਕਿਉਂਕਿ ਸੰਗਤ ਤੋਂ ਹੀ ਰੰਗਤ ਚੜ੍ਹਦੀ ਹੈ। ਜੇ ਹੁਣ ਆਪਾਂ ਚੋਰ ਦੀ ਸੰਗਤ ਕਰਾਂਗੇ ਤੇ ਸੁਭਾਅ ਕੇ ਚੋਰੀ ਵਾਲਾ ਸੁਭਾਅ ਬਣ ਜਾਏਗਾ। ਇਸ ਤਰ੍ਹਾਂ ਕੋਈ ਵਿਚਾਰੀ ਹੈ ਉਹਦੀ ਸੰਗਤ ਕਰੋਗੇ ਕਰਦਾਰ ਤੋਂ ਗਿਰ ਜਾਓ, ਵਪਾਰੀ ਦੀ ਵਪਾਰ ਦੀਆਂ ਗੱਲਾਂ। ਇਸ ਤਰ੍ਹਾਂ ਕੋਈ ਡਾਕਟਰ, ਸੰਗੀਤਕਾਰ, ਫਿਲਾਸਫਰ, ਸਾਇੰਸਿਸਟ ਆ, ਉੱਧਰ ਦੀਆਂ ਗੱਲਾਂ ਕਰੇਗਾ, ਉੱਧਰ ਦੀ ਪਹਿਲਵਾਨਾਂ ਕੋ ਘੋਲਣ ਦਾ ਸ਼ੌਕ ਜਾਗ ਪਏਗਾ, ਰਾਗੀਆਂ ਕੋ ਬੈਠੋ ਭਾਵੇਂ ਜੋੜੀ ਨਾ ਵੀ ਆਵੇ ਨਾ, ਗੋਡੇ ਤੇ ਉਂਗਲਾਂ ਮਾਰੀ ਜਾਂਦੀ ਤੇ ਆਪਣੀ ਉਂਗਲੇ ਵਜਾਈ ਜਾਊਗਾ, ਉਹ ਜ਼ਰੂਰ ਪ੍ਰਭਾਵ ਪੈਂਦਾ। ਇਸ ਤਰ੍ਹਾਂ ਜੇ ਬੰਦਗੀ ਵਾਲੇ ਲੋਕਾਂ ਕੋਲ ਜਾਵਾਂਗੇ, ਉੱਥੇ ਸਿਮਰਨ ਦੀਆਂ, ਭਜਨ ਦੀਆਂ, ਨਾਮ ਦੀਆਂ, ਇਤਿਹਾਸ ਦੀਆਂ, ਗੁਰਬਾਣੀ ਦੀਆਂ ਚਰਚਾ ਹੋਣਗੀਆਂ। ਇਸ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ, ਐਸੇ ਸੰਤਾਂ ਦੀ ਸਭਾ ਸੰਗਤ ਵਿੱਚ ਜਾ ਕੇ ਪਰਮੇਸ਼ਰ ਦੇ ਨਾਮ ਦੀ ਬਰਕਤ ਨੂੰ ਡੋਲਣਾ ਕਰੋ, ਪਾਲਣਾ ਕਰੋ, ਢੂੰਡਣਾ ਕਰੋ।
ਗੁਰਮਤ ਖੋਜ ਲਹੁ ਕਰ ਆਪਣਾ।
ਗੁਰੂ ਦੀ ਮਤ ਗ੍ਰਹਿਣ ਕਰਕੇ ਆਪਣਾ ਜਿਹੜਾ ਅਸਲੀ ਘਰ ਕੀ ਹੈ, ਆਤਮ ਪਦ, ਸੰਗਤ ਰੂਪੀ ਘਰ ਵਿੱਚ ਆ ਕੇ ਸਿੱਖਿਆ ਲੈਣੀ ਹੈ, ਫਿਰ ਅਭਿਆਸ ਕਰਕੇ ਆਪਣੇ ਇਸ ਘਰ ਦੀ ਖੋਜ ਕਰਨੀ ਹੈ, ਖੋਜ ਕੇ ਉਸ ਘਰ ਨੂੰ ਲਹੁ ਪ੍ਰਾਪਤ ਕਰ ਲੈਣਾ ਕਰੋ।
ਬਹੁੜ ਨਾ ਗਰਭ ਮਝਾਰਾ ਹੈ।
ਬਹੁੜ ਪੁਨਾ ਫੇ ਜਿਹੜਾ ਗਰਭ ਜੂਨੀ ਦਾ ਸੰਕਟ ਆ ਉਹਦੇ ਮਜ਼ਾਰਾ ਮੈਨੂੰ ਵਿੱਚ ਤੁਹਾਨੂੰ ਨਹੀਂ ਪੈਣਾ ਪਵੇਗਾ। ਇਹ ਜਿਹੜਾ ਜੰਮਣ ਮਰਨ ਦਾ ਚੱਕਰ ਹੈ ਮੁੱਕ ਜਾਏਗਾ। ਜਿਵੇਂ ਹੁਣ ਦਸਵੇਂ ਪਾਤਸ਼ਾਹ ਜੀ ਭਾਈ ਲਖਮੀਰ ਸ਼ਮੀਰ ਤਖ਼ਤ ਮਲ ਉਹਨਾਂ ਦੇ ਕੋਲ ਗਏ ਤੇ ਸਰਹੰਦ ਦੇ ਸੂਬੇ ਨੂੰ ਪਤਾ ਲੱਗ ਗਿਆ, ਚਿੱਠੀ ਲਿਖੀ, ਤੁਸੀਂ ਹਕੂਮਤ ਦੇ ਬਾਗੀ ਨੂੰ ਪਨਾਹ ਦਿੱਤੀ ਹੈ। ਉਹਨਾਂ ਨੇ ਉੱਤਰ 'ਚ ਲਿਖਿਆ, ਇਹ ਸਾਡੇ ਪੀਰ ਆ, ਸਾਡੇ ਮੁਰਸ਼ਦ ਆ, ਸਾਡੇ ਅਵਤਾਰ ਪੈਗੰਬਰ ਆ, ਤੇਰੇ ਘਰ ਕੋਈ ਪੀਰ ਆਵੇ ਤੂੰ ਉਹਦੀ ਪੂਜਾ ਕਰੇਗਾ ਕੀ ਕਰੇਗਾ, ਸਾਡੇ ਪਾਸ ਹੈ, ਸਾਡਾ ਫਰਜ਼ ਹੈ, ਅਸੀਂ ਉਹਨਾਂ ਦੇ ਸਿੱਖਿਆ ਸੇਵਾ ਕਰਨੀ, ਜਿਵੇਂ ਵੀ ਤੂੰ ਦੋ ਹੱਥ ਕਰਨੇ ਕਰ ਲਾ, ਅਸੀਂ ਤਿਆਰ ਪਰ ਤਿਆਰ ਹਾਂ। ਮਹਾਰਾਜ ਇਹਨਾਂ ਦੀ ਵਫ਼ਾਦਾਰੀ ਤੋਂ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਸ਼ਮੀਰ ਤੈਨੂੰ ਦਿੱਲੀ ਦਾ ਰਾਜ ਦੇ ਦੇ, ਘੋੜੇ 'ਤੇ ਚੜ੍ਹ ਕੇ ਘੁੰਮ ਜਾ। ਪਰ ਉਹ ਜਿਹੜਾ ਇਹਦਾ ਮਾਮਾ ਸੀ, ਉਹ ਸਖੀ ਸੁਲਤਾਨ ਨੂੰ ਮੰਨਦਾ ਸੀ। ਕਹਿੰਦਾ, ਲੈ ਆਪਣਾ ਤਾਂ ਸਭ ਕੁਛ ਅਜਾੜੀ ਫਿਰਦੇ, ਤੈਨੂੰ ਰਾਜ ਕਿੱਥੋਂ ਦੇ ਦੇਣਗੇ। ਉਹਦੇ ਪ੍ਰਭਾਵ ਥੱਲੇ ਆ ਗਿਆ, ਉਹ ਥੋੜ੍ਹੇ ਹੀ ਏਰੀਏ ਵਿੱਚ ਘੋੜਾ ਫਿਰ ਕੇ ਆ ਗਿਆ। ਮਹਾਰਾਜ ਕਹਿੰਦੇ, ਅਸੀਂ ਤਾਂ ਤੈਨੂੰ ਬਹੁਤ ਦੂਰ ਤਾਈਂ ਦਾਤ ਲੈਣੀ ਚਾਹੁੰਦੇ ਸੀ। ਖੈਰ, ਸੇਵਾ ਤੋਂ ਪ੍ਰਸੰਨ ਸੀ। ਕਹਿੰਦੇ, ਕੋਈ ਮੰਗ ਲਾ। ਕਹਿੰਦੇ, ਮਹਾਰਾਜ ਮੇਰੀ 84 ਕੱਟ ਦਿਓ, ਜੰਮਣ ਮਰਨਾ ਕੱਟ ਦਿਓ। ਕਹਿੰਦੇ, ਹੋਰ ਮੰਗ ਲਾ 3 ਵਾਰੀ। ਕਹਿੰਦੇ, ਨਹੀਂ ਇਹੀ। ਕਹਿੰਦੇ, ਹਾਲੇ ਤਾਂ ਤੈਂ ਬਹੁਤ ਜਨਮ ਭੋਗਣੇ ਸੀ। ਕਹਿੰਦੇ, ਤੁਸੀਂ ਕਿਰਪਾ ਕਰੋ, ਉਸ ਸੁਪਨੇ 'ਚ ਕਦੀ ਕੋਈ ਜਨਮ, ਕਦੀ ਕੋਈ ਜਨਮ। ਫਕੀਰ ਚਡਾਲਾਂ ਦੇ ਗਰੀਬੀ ਸੀ, ਉਹ ਬਣਦੇ ਦਰਖਤ ਤੋਂ ਪੀਲੂ ਖਾਣ ਲੱਗਾ, ਖਾਂਦਾ ਆ, ਕੋਈ ਤੋੜ ਕੇ ਰੱਖਦਾ, ਦਾਣਾ ਟੁੱਟ ਗਿਆ, ਡਿੱਗ ਪਿਆ। ਜਿਲੇ ਦੇਖਿਆ ਮੂੰਹ 'ਚ ਪੀਲੂ, ਇਹ ਸੁਪਨਾ ਸੀ ਜਾਂ ਸੱਚ ਕੀ ਸੀ? ਨਹਾ ਧੋ ਕੇ ਮਹਾਰਾਜ ਕੋ ਗਿਆ। ਮਹਾਰਾਜ, ਐਂ ਬਈ, ਸਾਰੀ ਰਾਤ ਮੈਂ ਤਾਂ ਬੜੀਆਂ ਭੈੜੀਆਂ ਡਰਾਉਣੀਆਂ ਜੂਨਾਂ 'ਚ ਘੁੰਮਦਾ ਰਿਹਾ। ਕਹਿੰਦੇ, ਤੂੰ ਕਿਹਾ ਸੀ ਨਾ 84 ਕੱਟ ਦੇ, ਅਸੀਂ ਉਹ ਤੇਰੇ ਜਿਹੜੇ ਜਨਮ ਸੀ ਸਾਰੇ ਸੁਪਨੇ 'ਚ ਹੀ ਭੁਗਤਾ ਦਿੱਤੇ। ਗੱਜ ਕੇ ਬੋਲੋ
ਸਤਨਾਮ।
ਇਸ ਵਾਸਤੇ ਜਿਹੜੇ ਸਮਰੱਥ ਗੁਰੂ ਆ, ਜਦੋਂ ਉਹਨਾਂ ਦੀ ਸ਼ਰਨ ਲਏ, ਬੋੜ ਨਾ ਗਰਭ ਮਝਾਰਾ ਹੈ, ਬੋੜ ਪੁਨਾ ਉਹਨਾਂ ਨੂੰ ਗਰਭ ਜੋਨੀ ਵਿੱਚ ਨਹੀਂ ਘੁੰਮਣਾ ਪੈਂਦਾ ਹੈ।
ਸੱਚ ਤੀਰਥ ਨਾਵਹੋ, ਹਰ ਗੁਣ ਗਾਵਹੋ।
ਇੱਕ ਤਾਂ ਬਾਹਰ ਤੀਰਥ ਹੈ, ਜੜ ਤੀਰਥ ਹੈ, ਇੱਕ ਜੰਗਮ ਤੀਰਥ ਹੈ, ਬੰਦਗੀ ਵਾਲੇ ਜਿਹੜੇ ਮਹਾਂਪੁਰਖ ਹੈ। ਇਹ ਸਾਧ ਸੰਗਤ ਰੂਪੀ ਸੱਚਾ ਤੀਰਥ ਹੈ, ਜਿੱਥੇ ਉਪਦੇਸ਼ ਰੂਪੀ ਜਲ ਹੈ। ਜਦੋਂ ਉਪਦੇਸ਼ ਦੇ ਵਿੱਚ ਬਿਰਤੀ ਜੋੜ ਲਈ, ਮਨ ਸ਼ੁੱਧ ਹੋ ਜਾਂਦਾ। ਹੁਣ ਕਥਾ ਚੱਲਦੀ ਹੈ, ਤੁਸੀਂ ਕਥਾ ਸੁਣਿਆ ਕਿ ਨਸ਼ੇ ਮਾੜੇ ਆ, ਬੇਸ਼ਾ ਮਾੜਾ, ਜੇ ਸੁਣ ਕੇ ਛੱਡ ਦਿੱਤਾ ਨਾ ਤੇ ਹੁਣੇ ਪਵਿੱਤਰ ਹੋ ਗਏ। ਉਸੇ ਵੇਲੇ ਇਹਦੇ 'ਚ ਇੱਡੀ ਵੱਡੀ ਬਰਕਤ ਹੈ। ਇਹ ਨਾਮ ਰੂਪੀ ਜਿਹੜਾ ਸੱਚਾ ਤੀਰਥ ਹੈ, ਜਿਹੜੀ ਇਹਦੀ ਵਿਚਾਰ ਕਰਨੀ ਹੈ, ਸੱਤ ਅਸਾਦੀ ਨਿਰਣੇ ਦੀ, ਅਸੱਤ ਤਿਆਗਣਾ, ਸੱਤ ਗ੍ਰਹਿਣ ਕਰਨਾ, ਇਹੀ ਨਹਾਉਣਾ ਹੈ। ਸੱਚੇ ਤੀਰਥ 'ਤੇ ਨਹਾਓ ਅਤੇ ਸੰਗਤ ਵਿੱਚ ਆ ਕੇ ਗੱਲਾਂ ਨਾ ਕਰੋ, ਜਿਵੇਂ ਅੱਜ ਕੱਲ੍ਹ ਰਿਵਾਜ਼ ਹੈ। ਮੋਬਾਈਲ ਹਰੇਕ ਲਈ ਫਿਰਦਾ, ਇੱਕ ਦੋ ਦੀਆਂ ਫੋਟੋਆਂ ਨਿਸ਼ਾਨ ਸਾਹਿਬ ਦੇ ਥੱਲੇ ਖੜ ਕੇ ਗੁਰਦੁਆਰੇ ਸਾਹਮਣੇ ਖਿੱਚੀ ਜਾਂਦੇ ਆ। ਇਹ ਨਹੀਂ ਦੇਖਦੇ ਕਿ ਫੋਟੋਆਂ ਤਾਂ ਖਿੱਚਦੇ ਹਾਂ, ਇੱਥੇ ਦਾ ਕੇਸਾਂ ਧਾਰੀ ਖਾਲਸਾ ਪੰਥ ਸੱਚ ਆ। ਕਿ ਤੁਸੀਂ ਆਪਣੇ ਚਿਹਰਿਆਂ ਮੂਹਰਿਆਂ ਦਾ ਦੇਖੋ ਕਿ ਅਸੀਂ ਕੀ ਬਣ ਕੇ ਇੱਥੇ ਫੋਟੋਆਂ ਖਿਚਾਉਂਦੇ ਹਾਂ। ਇੱਥੇ ਦਾ ਫੋਟੋ ਖਿੱਚਣ ਦਾ ਤਾਂ ਹੀ ਮੁੱਲ ਆ ਨਾ ਕਿ ਆਪਣੀ ਅਸਲੀ ਫੋਟੋ ਬਣਾ ਲਈ। ਸਾਬਤ ਸੂਰਤ ਦਸਤਾਰ ਸਿਰਾ, ਜੋ ਗੁਰੂ ਮਹਾਰਾਜ ਦਾ ਸਿਧਾਂਤ, ਇੱਥੇ ਆ ਕੇ ਸੱਚੇ ਤੀਰਥ 'ਤੇ ਨਹਾਉਣਾ ਅਤੇ ਗੱਲਾਂ ਗੱਪ ਗਪੌੜੇ, ਇੱਕ ਦੂਜੇ ਨੂੰ ਸ਼ਰਾਰਤਾਂ ਮਸ਼ਕਰੀਆਂ ਨਹੀਂ ਕਰਨੀਆਂ। ਜਿਵੇਂ ਆਮ ਲੋਕ ਆਉਂਦੇ ਆ, ਬਸ ਰੌਲਾ ਰੱਪਾ ਕਿਸੇ ਦੇ ਮੂੰਹ ਵਿੱਚ, ਕੋਈ ਬਾਣੀ ਨਾਮ ਨਹੀਂ, ਯਾਤਰਾ ਜਾਂਦੇ ਆ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋ ਭਾ ਚੜੀ ਉਹ ਸੋ ਹੋਰ। ਉਹ ਗੱਲ ਆ, ਇੱਥੇ ਆ ਕੇ ਨਹਾਉਣਾ ਕੀ ਹੈ? ਸੱਤ ਅਸਾਦੀ ਵਿਚਾਰ ਕਰਨੀ, ਅਸੱਤ ਤਿਆਗਣਾ, ਸੱਤ ਨੂੰ ਗ੍ਰਹਿਣ ਕਰਨਾ, ਗੁਰੇ ਪੁਣ ਦੀ ਝੂਠ ਲਾਉਣੀ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਤੇ ਪਰਮੇਸ਼ਰ ਦੇ ਗੁਣ ਗਾਉਣੇ ਹਨ ਗੁਰੂ ਵਾਲੇ ਬਣ ਕੇ।
ਤਤ ਵਿਚਾਰ ਹੋ, ਹਰ ਲਿਵ ਲਾਭ ਹੋ।
ਤਤ ਵਸਤੂ ਸਿਧਾਂਤ ਦੀ ਵਿਚਾਰ ਕਰਨੀ ਕਿ ਮਨੁਸ਼ ਜਨ ਕਾਹਦੇ ਵਾਸਤੇ ਮਿਲਿਆ, ਕਿੱਥੋਂ ਉਪਜਿਆ, ਕਹਿ ਰਹੇ ਕਹਿ ਮਹੇ ਸਮਾਵੈ, ਕਿੱਥੋਂ ਆਏ ਹਾਂ, ਕਿਹਦੇ ਆਸਰੇ ਰਹੇ ਹਾਂ, ਮਰਨ ਤੋਂ ਬਾਅਦ ਗਤੀ ਕੀ ਹੋਵੇਗੀ। ਆਏ ਤਾਂ ਸੀ ਕਬੀਰ ਮਾਨਸ, ਜਨਮ ਦੁਲੰਭ ਹੈ ਹੋਤਨਾ ਬਾਰੰਬਾਰ, ਜੋ ਬਨ ਫਲ ਪਾ ਕੇ ਭੁਰੇ ਗਿਰਿਆ, ਬਹੁਰ ਨਾ ਲਾ ਗਿਆ ਡਾਰ। ਤੇ ਅਸੀਂ ਇਹਨੂੰ ਕਿਸ ਤਰ੍ਹਾਂ ਵਿਅਰਥ ਨਸ਼ਿਆਂ ਬੇਸ਼ਿਆਂ ਫੈਸ਼ਨਾਂ ਵਿੱਚ ਬਰਬਾਦ ਕਰੀ ਜਾਂਦੇ ਹਾਂ। ਤਤ ਵਸੂ ਆਤਮਾ ਦੀ ਵਿਚਾਰ ਕਰਕੇ, ਸਮੇਂ 'ਚੋਂ ਸਮਾਂ ਕੱਢ ਕੇ ਹਰੀ ਪਰਮੇਸ਼ਰ ਨਾਲ ਲਿਵ ਵਿਰਤੀ ਨੂੰ ਜੋੜਨਾ ਹੈ ਸ਼ਬਦ ਦੁਆਰਾ।
ਅੰਤਕਾਲ ਜਾਮ ਜੋਹੇ ਨਾ ਸਾਕੈ।
ਜਦੋਂ ਤੁਹਾਨੂੰ ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ, ਤੁਹਾਨੂੰ ਜਿਹੜਾ ਜਮ ਰਾਜ ਆ ਉਹ ਤੁਹਾਡਾ ਰਸਤਾ ਨਹੀਂ ਦੇਖੇਗਾ, ਬਲਕਿ ਨਰਾਦਰੀ ਨਾਨ ਤਰਕ ਨਾਲ ਨਹੀਂ ਸਜ਼ਾ ਦੇਣ ਵਾਸਤੇ ਨਹੀਂ ਦੇਖੇਗਾ, ਤੁਹਾਨੂੰ ਗੁਰਸਿੱਖ ਜਾਣ ਕੇ ਦਰਸ਼ਨ ਕਰੇਗਾ, ਸਗੋਂ ਅੱਗੋਂ ਸਤਿਕਾਰ ਲਈ ਆਵੇਗਾ, ਕਹੇਗਾ ਕੀਤੋ ਭਵਨ ਬਨੀਤ, ਤੁਸੀਂ ਤਾਂ ਮੇਰੀ ਸੰਜੀਵਨੀ ਪੂਰੀ ਕਲੀਚੀ ਮੰਦਰੇ ਪਵਿੱਤਰ ਕਰ ਦਿੱਤਾ, ਚਰਨ ਪਾ ਕੇ ਇਸ ਵਾਸਤੇ ਧਰਮ ਰਾਜਾ ਵੀ ਸਾਧ ਸੰਗਤ ਜੀ ਉਹਨਾਂ ਦਾ ਸਤਿਕਾਰ ਕਰਦਾ ਹੈ ਜਿਹੜੇ ਸਾਧ ਸੰਗਤ ਜੀ ਨਾਮ ਬਾਣੀ ਦਾ ਅਭਿਆਸ ਕਰਦੇ ਅੰਤ ਸਮੇਂ ਜਮਨਾ ਦੇ ਰਸਤੇ ਨੂੰ ਨਹੀਂ ਦੇਖ ਸਕਦਾ ਹੈ।
ਹਰ ਬੋਲੋ ਹੋ ਰਾਮ ਪਿਆਰਾ ਹੈ,
ਹਰੀ ਪਰਮੇਸ਼ਰ ਦਾ ਨਾਮ ਬੋਲੋ, ਪਰਮੇਸ਼ਰ ਦਾ ਨਾਮ ਬਹੁਤ ਪਿਆਰਾ, ਕਿਉਂਕਿ ਜਿਹਦੇ ਮੂੰਹ ਚ ਪਰਮੇਸ਼ਰ ਦਾ ਨਾਮ ਆ ਉੱਥੇ ਰਾਮ ਗਣ ਆਉਂਦੇ ਆ, ਜਮਾਂ ਦੇ ਦੂਤ ਨਹੀਂ ਆਉਂਦੇ ਹਨ। ਇਹ ਪਿਆਰੇ ਨਾਮ ਵਿੱਚ ਐਸੀ ਬਰਕਤ ਹੈ।
ਸਤਿਗੁਰ ਪੁਰਖ ਦਾਤਾ ਵਡਦਾਨਾ,
ਸਤਿਗੁਰੂ ਜਿਹੜੇ ਪੁਰਖ ਹੈ, ਪੁਰਖਾਂ ਜੋ ਸਰਵੋਤਮ ਤੂੰ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲੇ, ਪੁਰਖ ਕੁਰੀਆਂ ਦਾ ਖੋ ਨਾਸ ਕਰਨ ਵਾਲੇ, ਆਕਾਸ ਵਾਂਗ ਨਰਲੇਪਿਆ ਤੇ ਪੌਰਚ ਸਾਰਿਆਂ ਦਾ ਪਾਲਣ ਪੋਸ਼ਣ ਦਾ ਉਦਮ ਕਰਨ ਵਾਲੇ ਦਾਤੇ ਹਨ। ਵੱਡ ਦਾਣਾ, ਵੱਡੇ ਦਾਣਾ ਮੈਨੇ ਦਾਨੇ ਹਨ, ਸਿਆਣੇ ਹਨ, ਸਮਝਦਾਰ, ਸੁਗੜ, ਵਿਚਾਰਵਾਨ ਅਤੇ ਹਰੇਕ ਨੂੰ ਅਨੇਕ ਪ੍ਰਕਾਰ ਦਾ ਦਾਨ ਦਾਤਾ ਬਣ ਕੇ ਦੇਣ ਵਾਲੇ ਹਨ।
ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ,
ਜਿਹਦੇ ਅੰਦਰ ਸੱਚ ਆ ਅਤੇ ਸ਼ਬਦ ਦੀ ਕਮਾਈ ਕਰਦਾ, ਸੱਚ ਸਰੂਪੀ ਪਰਮਾਤਮਾ ਵਿੱਚ ਸਮਾ ਜਾਂਦਾ। ਹੁਣ ਝੂਠ ਤੇ ਸੱਚ ਦੋ ਇਕੱਠੇ ਨਾ ਰਹਿ ਸਕਦੇ, ਹਨੇਰਾ ਤੇ ਪ੍ਰਕਾਸ਼ ਦੋਵੇਂ ਇਕੱਠੇ ਕਿਵੇਂ ਰਹਿਣਗੇ, ਕਦੇ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਜਿਹਦੇ ਅੰਦਰ ਸੱਚ ਆ ਗਿਆ ਔਰ ਸ਼ਬਦ ਦੀ ਕਮਾਈ ਕਰਦਾ ਤੇ ਹਿਰਦੇ ਦਾ ਝੂਠ ਨਿਕਲ ਗਿਆ, ਉਹ ਸ਼ਬਦ ਦੀ ਕਮਾਈ ਕਰਕੇ ਸ਼ਬਦ ਜੋ ਬ੍ਰਹਮ ਹੈ ਸੱਚ ਨੂੰ ਗ੍ਰਹਿਣ ਕਰਕੇ ਉਹ ਚ ਸਮਾਣਾ ਮੈਨੇ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਉਹ ਫਿਰ ਹਰ ਹਰ ਜਨ ਦੂਈ ਇੱਕ ਹੈ, ਬਿਬ ਵਿਚਾਰ ਕਸ਼ ਨਾ ਹੈ, ਜਲ ਤੇ ਉਹ ਜਿਤਰੰਗ ਜੋ ਜਲ ਹੀ ਵਿਖੈ ਸਮਾਹੇ। ਹੁਣ ਜਦੋਂ ਪੰਜ ਪਿਆਰਿਆਂ ਅੰਦਰ ਸੱਚ ਆ ਗਿਆ ਤੇ ਉਹਨਾਂ ਨੂੰ ਮਾਰਨ ਖਾਲਸਾ ਹੋ ਗਿਆ। ਖਾਲਸਾ ਹਨ ਜਿਹਦੇ ਕਿਸੇ ਪ੍ਰਕਾਰ ਦੀ ਕੋਈ ਮੈਲ ਵਗੈਰਾ ਨਹੀਂ ਹੈ, ਤੇ ਉਹ ਫਿਰ ਸਾਧ ਸੰਗਤ ਜੀ ਜਿਹੜੇ ਪੰਜੇ ਸੀ ਉਹਨਾਂ ਨੂੰ ਮਹਾਰਾਜ ਨੇ ਕਿਹਾ ਨਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਉਹਨਾਂ ਨੂੰ ਅਭੇਦਤਾ ਦਿੱਤੀ। ਬੜੀ ਖੁਸ਼ੀ ਹੈ ਕਿ ਸਿੰਘ ਸਾਹਿਬ ਜੀ ਦੇ ਵੀ ਦਰਸ਼ਨ ਹੋਏ ਹੈ, ਉਹ ਮਹਾਰਾਜ ਨੇ ਇਹਨਾਂ ਨੂੰ ਵੀ ਸੇਵਾ ਬਖਸ਼ੀ ਹੈ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਸੇਵਾ ਉਹ ਜਦੋਂ ਪ੍ਰਵਾਨ ਹੁੰਦੀ ਹੈ ਦਸਵੇਂ ਪਾਤਸ਼ਾਹ ਵੀ ਬਖਸ਼ਿਸ਼ ਕਰ ਦਿੰਦੇ, ਕਿਉਂਕਿ ਮੋਹਰ ਜਿਹੜੀ ਉਹ ਦਸਵੇਂ ਪਾਤਸ਼ਾਹ ਤੋਂ ਹੀ ਲੱਗਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਉਹ ਜਿਹੜੇ ਗੁਰਮੁਖ ਪਿਆਰੇ ਹਨ ਉਹ ਸ਼ਬਦ ਦੀ ਬਰਕਤ ਨਾਲ ਸੱਚ ਸਰੂਪ ਪਰਮਾਤਮਾ ਵਿੱਚ ਸਮਾਣਾ ਮੈਨੇ ਅਭੇਦ ਹੋ ਜਾਂਦੇ ਹਨ, ਸਮਾ ਜਾਂਦੇ ਹਨ।
ਜਿਸ ਕਉ ਸਤਿਗੁਰ ਮੇਲ ਮਿਲਾਏ,
ਸਤਿਗੁਰੂ ਜੀ ਨਾਲ ਆਪਣਾ ਮੇਲ ਮਿਲਾਪ ਬਖਸ਼ਿਸ਼ ਕਰਕੇ ਨਿਰੰਕਾਰ ਨਾਲ ਮਿਲਾ ਦੇਵੇ, ਉਹੀ ਮਿਲਦੇ। ਕਿਉਂਕਿ ਪਹਿਲੀ ਗੱਲ ਤਾਂ ਪੂਰਾ ਗੁਰੂ ਨਹੀਂ ਮਿਲਦਾ। ਇੱਕ ਲੁਧਿਆਣੇ 'ਚ ਪਿੰਡ ਆ ਰਕਬਾ, ਉੱਥੇ ਗਰੀਬ ਦਾ ਸੀ, ਸੰਤਾਂ ਦੀਆਂ ਕੁਟੀਆ ਆ। ਉੱਥੇ ਇੱਕ ਵਾਰੀ ਵਿਦਵਾਨਾਂ ਦਾ ਬੜਾ ਇਕੱਠ ਹੋ ਗਿਆ। ਉਹ ਕਹਿਣ ਲੱਗੇ ਵੀ ਪੂਰੇ ਗੁਰੂ ਦੀ ਗੱਲ ਬੜੀ ਚੱਲਦੀ ਹੈ, ਫਿਰ ਪੂਰਾ ਗੁਰੂ ਕਿਵੇਂ ਮਿਲੇ, ਇਹ ਬੜੀ ਚਰਚਾ ਹੁੰਦੀ ਰਹੀ। ਮਿਲਦਾ ਨਹੀਂ ਅੱਜ ਕੱਲ੍ਹ ਕਲਯੁੱਗ ਆ। ਸੰਤ ਮੇਹਰ ਸਿੰਘ ਜੀ ਨਿਰਮਿਲੇ ਸੰਤ ਡੇਰਾਦੂਨ ਵਾਲੇ ਬੜੇ ਬੀਤਰਾਗ ਵਿਦਵਾਨ ਕਮਾਈ ਵਾਲੇ ਮਹਾਂਪੁਰਖ ਸੀ, ਉਹਨਾਂ ਨੂੰ ਸਾਰੇ ਭੇਖਾਂ ਨੇ ਮਧਿਆਸ ਥਾਪ ਲਿਆ। ਜਿਵੇਂ ਟੀਮਾਂ ਵਿੱਚ ਰੈਫਰੀ ਹੁੰਦਾ ਕਿ ਜੋ ਇਹ ਫੈਸਲਾ ਕਰਨ ਠੀਕ ਹੈ, ਉਹ ਕਹਿੰਦੇ ਵੀ ਗੱਲ ਇਹ ਹੈ ਕਿ ਜਿਹਦੀ ਜੇਬ 'ਚ ਦੋ ਪੈਸੇ ਹੈ ਉਹ ਬਾਜ਼ਾਰ 'ਚੋਂ ਦੋ ਪੈਸੇ ਦਾ ਸੌਦਾ ਲਏਗਾ ਨਾ, ਜਿਹਦੇ ਕੋਲ ਰੁਪਈਆ ਰੁਪਈਏ ਦਾ, ਜਿਹਦੇ ਕੋਲ ਸੌ ਆ ਸੌਦਾ ਲਏਗਾ, ਜਿਹਦੀ ਤਾਂ ਸ਼ਰਧਾ ਪਈ ਟਕੇ ਦੀ ਉਹਨੂੰ ਗੁਰੂ ਵੀ ਟਕੇ ਵਰਗਾ ਹੀ ਮਿਲਣਾ, ਤੇ ਜਿਹਦੀ ਭਾਈ ਬਾਲੇ ਮਰਦਾਨੇ ਵਾਲੀ ਪੰਜਾਂ ਪਿਆਰਿਆਂ ਵਾਲੀ ਸ਼ਰਧਾ, ਉਹਨਾਂ ਨੂੰ ਧੰਨ ਗੁਰੂ ਨਾਨਕ ਦਾਸ ਪਾਤਸ਼ਾਹ ਮਿਲੇ ਹੀ ਜਾਣਾ। ਗੱਜ ਕੇ ਬੋਲੋ
ਸਤਨਾਮ।
ਇਸ ਗੱਲ ਤੇ ਸਾਰਿਆਂ ਨੇ ਜੈ ਜੈਕਾਰ ਕੀਤੇ, ਮਹਾਂਪੁਰਖਾਂ ਨੇ। ਕਮਾਲ ਦੀ ਗੱਲ ਹੈ ਕਿ ਮੁਕਤਸਰ ਅੱਖਰਾਂ 'ਚ ਸਾਦੇ ਢੰਗ ਨਾਲ ਬੜਾ ਵਧੀਆ ਫੈਸਲਾ ਦਿੱਤਾ ਹੈ। ਇਸ ਕਰਕੇ ਸਾਧ ਸੰਗਤ ਜੀ ਗੱਲ ਹੈ ਸ਼ਰਧਾ ਦੀ। ਜੇ ਤਾਂ ਸਾਡੀ ਸ਼ਰਧਾ ਭਾਈ ਦਇਆ ਸਿੰਘ ਸਾਹਿਬ ਵਾਲੀ ਹੈਗੀ ਹੈ ਤੇ ਦਸਵੇਂ ਪਾਤਸ਼ਾਹ ਗਏ ਕਿਤੇ ਨਹੀਂ, ਹਰ ਵੇਲੇ ਹਾਜ਼ਰ ਨਾਜ਼ ਰਿਹਾ। ਜਿੱਥੇ ਵੀ ਯਾਦ ਕਰੋ, ਜਿੱਥੇ ਹਰ ਆਰਾਧੀ ਜੈ ਤਿੱਥੇ ਹਰ ਮਿਤ ਸਹਾਈ, ਜਿਹ ਜਿਹਾ ਵੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। ਇਹ ਅਜਮਾ ਕੇ ਦੇਖ ਲਓ, ਹੱਥ ਤੇ ਸਰੋਂ ਜਮਾਉਣ ਵਾਲੀ ਗੱਲ ਹੈ। ਲੋੜ ਹੈ ਸ਼ਰਧਾ ਵਿਸ਼ਵਾਸ ਦੀ, ਪਾਤਸ਼ਾਹ ਕਿਰਪਾ ਕਰਦੇ ਹਨ।
ਤਿਸ ਚੁੱਕਾ ਜਮ ਭੈ ਭਾਰਾ ਹੈ,
ਜਿਹੜਾ ਜਮ ਦਾ ਭੈ ਬਹੁਤ ਹੈ, ਤੰਦਰੁਸਤ ਨੂੰ ਬਿਮਾਰ ਹੋ ਜਾਣ ਦਾ ਭੈ ਹੈ, ਰਾਜੇ ਨੂੰ ਹਾਂਜੀ ਰਾਜ ਜਾਣ ਦਾ ਭੈ ਆ, ਭੋਗਾਂ ਵਿੱਚ ਰੋਗਾਂ ਦਾ ਭੈ ਆ, ਜਿੱਤ ਵਿੱਚ ਹਾਰ ਦਾ ਭੈ ਆ, ਤੰਦਰੁਸਤ ਨੂੰ ਬਿਮਾਰੀ ਦਾ ਭੈ ਹੈ। ਇਸੇ ਤਰ੍ਹਾਂ ਸਾਨ ਵਿਦਵਾਨ ਨੂੰ ਮੂਰਖ ਦਾ ਭੈ ਹੈ, ਕਿ ਮੂਰਖ ਨੇ ਕੋਈ ਥੋੜੇ ਦੇਖਣਾ ਵੀ ਪੜ੍ਹਿਆ ਲਿਖਿਆ, ਹਾਂਜੀ ਛੁੱਟੀ ਸਿੱਧੀ ਗੱਲ ਕਰਕੇ ਉਹਦੀ ਲਾਹ ਕੇ ਰੱਖ ਦੇਣੀ। ਇਸ ਵਾਸਤੇ ਤੇ ਨਿਰਭੈ ਵੈਰਾਗ ਏਕ ਧਰੋ ਨਰੋ ਸਾਭ ਵੇਖ ਗਾਇਓ ਮੈਂ ਅਨੇਕ ਥਾਕੀ ਮੋਰੀ ਮਤ ਹੈ। ਜਦੋਂ ਮਨ ਚ ਵੈਰਾਗ ਤੇ ਵਿਵੇਕ ਆ ਜਾਂਦਾ ਫਿਰ ਨਿਰਭੈਤਾ ਆਉਂਦੀ ਹੈ। ਜਦੋਂ ਸਾਧ ਸੰਗ ਕਹਿੰਦੇ ਵੀ ਦੋ ਚੀਜ਼ਾਂ ਆ ਜਾਣ ਫਿਰ ਚੁੱਕਾ ਜਮ ਪੈ ਭਾਰਾ ਹੈ, ਜਮਾਂ ਦਾ ਭੈ ਵੀ ਹੈ, ਕਾਇ ਕੋ ਕਰਤਾਂਤ ਭੈ, ਇਹ ਜਿਹੜੀ ਕਾਇਆ ਸਰੀਰ ਹੈ ਕਰਤਾਂਤ ਮਿਹਨ ਨੂੰ ਜਮਾਂ ਦਾ ਭੈ ਹੈ। ਇਸ ਕਰਕੇ ਸਾਧ ਸੰਗਤ ਜੀ ਇਹ ਬਹੁਤ ਤਰ੍ਹਾਂ ਦੇ ਸੱਤ ਪ੍ਰਕਾਰ ਦੇ ਭੈ ਹੈ, ਜਿਵੇਂ ਫਸਲਾਂ ਨੂੰ ਸਾਤੀ ਤਾਮਨੀਆਂ ਗੜੇ ਨਾ ਪੈ ਜਾਣ, ਚਾਂਦਨੀ ਨਾ ਮਰ ਜਾਏ, ਹੜ ਨਾ ਆ ਜਾਏ, ਅੱਗ ਨਾ ਲੱਗ ਜਾਏ, ਚੂਹਾ ਉਂਗੀ ਟਿੱਡੀ ਦਲ ਨਾ ਆ ਜਾਏ, ਸੋਕੜਾ ਨਾ ਪੈ ਜਾਏ, ਬਿਮਾਰੀ ਨਾ ਲੱਗ ਜਾਏ, ਇਹ ਸਾਤੀਤਾਂ ਹੁੰਦੀਆਂ, ਇਹ ਵੀ ਬੜੇ ਭੈ ਹੁੰਦੇ ਆ। ਸੋ ਇਸ ਪ੍ਰਕਾਰ ਸਾਂ ਜਮਾਂ ਦਾ ਭੈ ਸਭ ਨੂੰ ਵੱਡਾ ਹੈ। ਪਾਤਸ਼ਾਹ ਕਹਿੰਦੇ ਜਮਾਂ ਦਾ ਭੈ ਜਿਹੜਾ ਭਾਰਾ ਹੈ, ਭੈ ਬਹੁਤ ਵੱਡਾ, ਇਹ ਵੀ ਚੁੱਕਾ ਮੈਨੂੰ ਚੁੱਕ ਜਾਂਦਾ, ਦੂਰ ਹੋ ਜਾਂਦਾ ਹੈ, ਕਦੋਂ ਜਦੋਂ ਗੁਰੂ ਮਹਾਰਾਜ ਦੀ ਸ਼ਰਨ ਗ੍ਰਹਿਣ ਕਰ ਲਈਏ। ਸੋ ਇਸ ਵਾਸਤੇ ਤਾਂ ਇੰਨੇ ਨਿਰਭੈ ਹੋ ਜਾਂਦੇ ਆ ਕਿ ਭੀਮ ਚੰਦ ਕਹਿੰਦਾ ਸੀ ਨਾ, ਕੋਈ ਹੈ ਜਿਹੜਾ ਮਹਾਰਾਜ ਨੂੰ ਗ੍ਰਿਫਤਾਰ ਜਾਂ ਇਸ ਤਰ੍ਹਾਂ ਉਹਨਾਂ ਦਾ ਸੀਸ ਲਿਆਵੇ। ਕੇਸਰੀ ਚੰਦ ਨੇ ਸਾਧ ਸੰਗ ਜੀ ਹੌਂਸਲਾ ਕੀਤਾ ਤੇ ਮਹਾਰਾਜ ਦੇ ਜਰਨੈਲ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਜਥੇਦਾਰ ਬਾਬਾ ਉਦੈ ਸਿੰਘ ਜਿਹਨਾਂ ਦਾ ਉਹ ਕਲਪਾ ਬਰਛਾ ਜੀ ਮਹਾਰਾਜ ਨੇ ਤਰਵੈਣੀ ਪੈਦਾ ਕਰਨ ਵਾਲਾ ਬਖਸ਼ਿਆ ਸੀ, ਸੀਸ ਕੱਟ ਕੇ ਕਹਿੰਦੇ ਆਹ ਜਾ ਜਿਹੜਾ ਆਪ ਜੀ ਦੇ ਸੀਸ ਦੇ ਸੁਪਨੇ ਲੈਂਦਾ ਆਪ ਦਰਸ਼ਨ ਕਰਦੇ ਉਹ। ਇਤਨੀ ਨਿਰਭੈਤਾ ਉਹਨਾਂ ਸਿੰਘਾਂ ਵਿੱਚ ਆ ਜਾਂਦੀ ਹੈ ਤੇ ਜਮਾਂ ਨੇ ਭੈ ਕੀ ਦੇਣਾ, ਜਮ ਰਾਜ ਉਹਨਾਂ ਦਾ ਭੈ ਕਰਦਾ, ਉਹਦੀ ਨਮਸਕਾਰਾਂ ਕਰਦਾ ਹੈ।
ਪੰਚ ਤੱਤ ਮਿਲ ਕਾਇਆ ਕੀਨੀ,
ਹਾਂ ਪੰਚ ਤੰਤ ਮਿਲ ਕਾਇਆ ਕੀਨੀ, ਤੱਤ ਕਹਾਂ ਤੇ ਕੀਨ ਰੇ, ਇਹ ਤੱਤ ਕਿੱਥੋਂ ਲਿਆਂਦੇ ਹੈ ਜੀ, ਹੋਏ ਜੀ ਅੰਬਰ ਤਾਰੇ ਕਿਨੋ ਅਚੀਤੇ ਚੇਤਨ ਹਾਰੇ, ਕੌਰੇ ਪੰਡਿਤ ਅੰਬਰ ਕਾਲਸ ਨੂੰ ਲਾਗਾ ਪੂਜਿਆ ਪੂਜਨ ਹਾਰ ਸੁਭਾਗਾ, ਕਿਉਂਕਿ ਨਾਸਤਕ ਬੰਦੇ ਕਹਿੰਦੇ ਨਾ ਵੀ ਅਨੰਨ ਤੋਂ ਹੋ ਗਿਆ, ਘਾਹ ਘਾਹ ਤੋਂ ਹੋ ਗਿਆ, ਬੰਦੇ ਬੰਦੇ ਤੋਂ ਹੋ ਗਿਆ, ਹੋਰ ਕਰਤਾ ਪੁਰਤਾ ਕੋਈ ਨੀ। ਕੋਈ ਦੁਰਗਾ ਦੇਵੀ ਨੂੰ ਮੰਨ ਰਿਹਾ ਕਿ ਮਾਇਆ ਨੇ ਕੀਤਾ, ਕਿਸ ਤਰ੍ਹਾਂ ਕੀਤਾ ਮਹਾਰਾਜ, ਕਹਿੰਦੇ ਪੰਜ ਤੱਤ ਮਿਲ ਕਾਇਆ ਕੀਨੀ, ਕਿਉਂਕਿ ਪਰਮੇਸ਼ਰ ਦੀ ਮਾਇਆ ਦੇ ਉਹਦੇ ਤਿੰਨ ਗੁਣ ਪੰਜ ਤੱਤ ਮਿਲ ਗਏ, ਪੰਜ ਕੰਨ ਪੁੱਤਰਾ ਜਿਹੜੀਆਂ ਸ਼ਬਦ ਸਪਰਸ਼ ਰੂਪ ਰਸ ਗੰਧ ਵਗੈਰਾ ਹੈਗੀਆਂ, ਇਹ ਅੱਠਾਂ ਦਾ ਨਾਮ ਮਾਇਆ, ਇਹ ਪੰਜ ਤੱਤ ਮਿਲ ਕੇ ਇਹ ਜਿਹੜੀ ਕਾਇਆ ਸਰੀਰ ਦੀ ਰਚਨਾ ਕੀਤੀ ਹੈ। ਬੰਦਾ ਜਿਹੜਾ ਵੀ ਪੰਜ ਤੱਤ ਪੂਰੇ ਆ, ਕਈਆਂ ਚ ਚਾਰ ਆ, ਕਈਆਂ ਚ ਤਿੰਨ ਆ, ਕਈਆਂ ਚ ਇੱਕ ਦੋ ਆ, ਇਸ ਵਾਸਤੇ ਬੰਦੇ ਨੂੰ ਮਾਰਨਾ ਦੇ ਲੋ ਫਾਂਸੀ ਦੀ ਸਜ਼ਾ ਆ, ਦਰਖਤ ਵੱਢ ਦਿਓ, ਜੁਰਮਾਨਾ ਹੋ ਜਾਓ, ਮੱਝ ਗਾਂ ਹਾਂਜੀ ਜੁਰਮਾਨਾ ਹੈ। ਤੇ ਇਸ ਤਰ੍ਹਾਂ ਇਹ ਪੂਰਾ ਮਖਲੂਕਾਤ ਕਿਹਾ ਗਿਆ, ਪੰਜ ਤੱਤ ਮਿਲ ਕਾਇਆ ਕੀਨੀ, ਇਹ ਪੰਜ ਤੱਤ ਮਿਲਾ ਕੇ ਇਹ ਕਾਇਆ ਸਰੀਰ ਦੀ ਮਰ ਰਚਨਾ ਕੀਤੀ ਹੈ।
ਇਸ ਮਹਿ ਰਾਮ ਰਤਨ ਲੈ ਚੀਨੀ,
ਹਾਂ ਇਹ ਮਨੁੱਖ ਦੇ ਬੜੇ ਭਾਗਾਂ ਨਾਲ ਸਾਨੂੰ 7.5 ਕਰੋੜ ਸਾਲ ਬਾਅਦ ਤੋਂ ਵਿਦਵਾਨ ਕਹਿੰਦੇ ਇਹ ਦੇਹ ਮਿਲਦੀ ਹੈ। ਇਸ ਮੈਂ ਰਾਮ ਰਤਨ ਲੈ ਚੀਨੀ, ਇਹ ਰਤਨ ਵਾਂਗੂ ਪ੍ਰਕਾਸ਼ ਦੇਣ ਵਾਲਾ ਰਾਮ ਰਮਿਆ ਹੋ ਪਰਮੇਸ਼ਰ ਆ, ਗੁਰੂ ਤੋਂ ਮੰਤਰ ਲੈ ਕੇ ਗੁਰੂ ਵਾਲਾ ਬਣ ਕੇ ਜਿਹੜੇ ਨਾਮ ਦਾ ਅਭਿਆਸ ਕਰੇਗਾ ਚੀਨੀ ਮੈਨੇ ਉਹਨੂੰ ਜਾਣ ਲਵੇਗਾ।
ਆਤਮ ਰਾਮ ਰਾਮ ਹੈ ਆਤਮ,
ਕਿਉਂਕਿ ਜਿਹੜੀ ਆਤਮਾ ਰਾਮ ਦਾ ਰੂਪ ਆ ਤੇ ਰਾਮ ਆਤਮਾ ਦਾ ਰੂਪ ਆ, ਕਹੋ ਕਬੀਰੇ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਾਂਸ, ਇਹ ਅਭੇਦ ਸਰੂਪ ਹੈ।
ਹਰ ਪਾਈਐ ਸ਼ਬਦ ਵਿਚਾਰਾ ਹੈ,
ਇਹ ਜਿਹੜੀ ਆਤਮਾ ਉਹਦਾ ਸਰੂਪ ਹੈ, ਫਿਰ ਇਹ ਜੀਵ ਅਗਿਆਨਤਾ ਵਾਲੇ ਕਰਮ ਕਿਉਂ ਕਰਦਾ, ਕਹਿੰਦੇ ਇਹਦੇ ਉੱਤੇ ਅਵਰਣ ਆ ਗਿਆ, ਅੰਨ ਮੈਂ ਕੋਸ਼ ਹੈ, ਮਨੋ ਮੈਂ ਆ, ਪ੍ਰਾਣ ਮੈਂ ਵਿਗਿਆਨ ਮੈਂ, ਆਨੰਦ ਮੈਂ ਕੋਸ਼ਾਂ ਦੇ, ਸਤੋ ਰਜੋ ਤਮੋ ਦੇ ਪੜਦੇ ਆਏ ਹੋਏ, ਜਿਵੇਂ ਸੂਰਜ ਹਮੇਸ਼ਾ ਹੀ ਪ੍ਰਕਾਸ਼ ਰੂਪ ਆ, ਪਰ ਜਦੋਂ ਮੁਰੇ ਬੱਦਲ ਆ ਜਾਂਦੇ ਨਜ਼ਰ ਨਹੀਂ ਨਾ ਆਉਂਦਾ। ਇਸੇ ਤਰ੍ਹਾਂ ਜਦੋਂ ਤੇ ਅਭਿਆਸ ਕਰਕੇ ਇਹਨਾਂ ਪੜਦਿਆਂ ਨੂੰ ਆਪਾਂ ਦੂਰ ਕਰ ਦਿਆਂਗੇ, ਤੇ ਉਹ ਜਿਹੜਾ ਰਮਿਆ ਹੋਇਆ ਰਾਮ ਤੇ ਉਹਦਾ ਤੇ ਆਤਮਾ ਦਾ ਭੇਦ ਨਹੀਂ, ਜਿਵੇਂ ਹੁਣ ਘੜੇ ਵਿੱਚ ਪ੍ਰਤੀਬਿੰਬ ਹੈ, ਕਦੋਂ ਤੱਕ ਹੈ? ਜਦੋਂ ਦਾ ਘੜੇ ਦੀ ਉਪਾਧੀ ਹੈ। ਜੇ ਘੜਾ ਤੋੜ ਦਈਏ, ਜਿਹੜਾ ਸੂਰਜ ਦਾ ਪ੍ਰਤੀਬਿੰਬ ਸੀ ਉਹ ਕਿੱਥੇ ਗਿਆ? ਉਹ ਆਪਣੇ ਬਿੰਬ ਵਿੱਚ ਲੀਨ ਹੋ ਗਿਆ। ਇਸੇ ਤਰ੍ਹਾਂ ਇਹ ਜਿਹੜਾ ਜੀਵ ਆਤਮਾ, ਇਹ ਪ੍ਰਤੀਬਿੰਬ ਰੂਪ ਹੈ, ਬਿੰਬ ਰੂਪ ਪਰਮੇਸ਼ਰ ਹੈ। ਜਦੋਂ ਅਸੀਂ ਇਹ ਸਾਹ ਅਸੀਂ ਉਪਾਧੀਆਂ ਤੋਂ ਉੱਪਰ ਉੱਠ ਜਾਵਾਂਗੇ, ਸ਼ਬਦ ਦੀ ਕਮਾਈ ਕਰਾਂਗੇ, ਫਿਰ ਅਭੇਦ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇਗੀ।
ਸਤ ਸੰਤੋਖ ਰਹੋ ਜਨ ਭਾਈ,
ਕਿਉਂਕਿ ਹਰ ਪਾਈ ਹੈ ਸ਼ਬਦ ਵਿਚਾਰ ਆ ਰਹੇ। ਜਦੋਂ ਸ਼ਬਦ ਦੀ ਵਿਚਾਰ ਕਰਾਂਗੇ ਔਰ ਕਮਾਈ ਕਰਕੇ ਨਾਮ ਦਾ ਅਭਿਆਸ ਕਰਾਂਗੇ, ਸਾਰੇ ਅਵਰਣ ਦੂਰ ਹੋ ਜਾਣਗੇ, ਹਰੀ ਨੂੰ ਪਾ ਲਵਾਂਗੇ। ਇਸ ਕਰਕੇ ਸਤ ਸੰਤੋਖ ਹਾਂਜੀ ਰਹੋ ਜਨ ਭਾਈ ਕਹਿੰਦੇ। ਜੇ ਤੁਸੀਂ ਛੇਤੀ ਪ੍ਰਾਪਤ ਕਰਨਾ ਚਾਹੁੰਦੇ ਹੈ, ਦਵਾਈ ਖਾਧੀ ਉਨਾ ਚਿਰ ਅਸਰ ਹੀ ਨਾ ਕਰਦੀ ਜਿੰਨਾ ਚਿਰ ਕਪੱਤ ਹੁੰਦੇ ਆ। ਅੰਮ੍ਰਿਤ ਛੱਕ ਕੇ ਵੀ ਕੁਝ ਕਪੱਤ ਹੈਗੇ ਆ, ਚੋਰੀ ਹੈ, ਜਾਰੀ ਹੈ, ਬਦਮਾਸ਼ੀ ਹੈ, ਰੂਮਾਂ ਦੀ ਬੇਅਦਬੀ, ਵਿਵਚਾਰ, ਇਸ ਤਰ੍ਹਾਂ ਦੇ ਨਿੰਦਿਆ ਚੁਗਲੀ, ਝੂਠ ਪਰੇ ਬਹੁਤ ਕੁਝ ਹੈਗਾ, ਤੇ ਉਹਨਾਂ ਨੂੰ ਓਪੋਜਿਟ ਤੱਤ ਹੁਣ ਲੱਜਣੇ ਪੈਣੇ ਆ। ਅੱਗ ਬੁਝਾਉਣ ਲਈ ਪਾਣੀ ਦੀ ਲੋੜ ਆ, ਝੂਠ ਛੱਡਣ ਵਾਸਤੇ ਸੱਚ ਦੀ ਲੋੜ ਆ, ਲੋਭ ਛੱਡਣ ਲਈ ਸੰਤੋਖ ਦੀ ਲੋੜ ਆ, ਵਿਕਾਰਾਂ ਤੋਂ ਰਹਿਤ ਵਸਤੂ ਵਿਚਾਰ ਦੀ ਲੋੜ ਹੈਗੀ ਹੈ। ਤੇ ਇਸ ਤਰ੍ਹਾਂ ਸਾਧ ਸੰਗਤ ਕ੍ਰੋਧ ਨੂੰ ਖਿਮਾ ਆਦਿ ਅਹੰਕਾਰ ਵਾਸਤੇ ਨਿਮਰਤਾ ਹੈਗੀ ਹੈ। ਇਹ ਪੰਜ ਗੁਣ ਦਾ ਦੇ ਉੱਪਰੋਂ ਅਧਿਆਰ ਜਾਣ ਲੈਣਾ। ਸਤ ਸੰਤੋਖ ਰਹੋ ਜਨ ਭਾਈ, ਹੇ ਜਨੋ, ਹੇ ਭਰਾਵੋ, ਜੇ ਤੁਸੀਂ ਛੇਤੀ ਰੱਬ ਨੂੰ ਪਾਉਣਾ ਚਾਹੁੰਦੇ ਆ, ਸਤ ਸੰਤੋਖ ਆਦਿਕ ਜਿਹੜੇ ਸ਼ੁਭ ਗੁਣ ਆ, ਇਹਨਾਂ ਨੂੰ ਗ੍ਰਹਿਣ ਕਰਕੇ ਰਹਿਣਾ ਕਰੋ, ਤੁਹਾਨੂੰ ਛੇਤੀ ਮਾਲਕ ਦੀ ਪ੍ਰਾਪਤੀ ਹੋ ਜਾਏਗੀ।
ਖਿਮਾ ਗਹੋ ਸਤਿਗੁਰ ਸਰਣਾਈ,
ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਖਿਮਾ ਆਦਿਕ ਜਿਹੜੇ ਤਾਤੇ, ਇਹਨਾਂ ਨੂੰ ਵੀ ਗ੍ਰਹਿਣ ਕਰੋ। ਕਈ ਸੇਵਾ ਕਰਦੇ ਆ, ਮਾੜੀ ਜਿਹੀ ਗੱਲ ਕਰ ਲਈਏ ਕ੍ਰੋਧ ਧਾਰ ਲੈਂਦੇ, ਉਹ ਕੀਤੀ ਕਰਾਈ ਮਤ ਥੋੜੀ ਸੇਵ ਗਵਾਈ ਹੈ, ਪਰ ਜਿਹੜਾ ਜਰ ਗਿਆ ਸੋ ਤਰ ਗਿਆ। ਰਹਿਣਾ ਬਹਿਣਾ ਸਹਿਣਾ ਕਹਿਣਾ ਇਹੀ ਗੱਲਾਂ ਸੰਗਤ ਸਿੱਖਣੀਆਂ ਨਾ ਸਹਿਣਾ। ਸੋ ਇਸ ਵਾਸਤੇ ਕਿਉਂ ਕਹਿੰਦੇ ਨੇ, ਖਾਦ ਕੋ ਧਰਤੀ ਸਹਿ ਕਾਠ ਕੂਟ ਬਣ ਰਾਏ, ਕਟੂ ਬਚਨ ਸਾਧੂ ਸਹੇ ਔਰ ਪੈ ਸਹਿਆ ਨਾ ਜਾਏ। ਤੇ ਜਿਹਦੇ ਚ ਇਹ ਚੀਜ਼ ਆ ਗਈ ਉਹ ਤਾਂ ਫਿਰ ਬਹੁਤ ਵੱਡੀ ਪਦਵੀ ਲੈ ਲੈਂਦਾ। ਖੇਮਾ ਗਹੁ ਸਤਿਗੁਰ ਸਰਣਾਈ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਖੇਮਾ ਆਦਿਕ ਜਿਹੜੇ ਪਵਿੱਤਰ ਗੁਣ ਹਨ, ਇਹਨਾਂ ਨੂੰ ਗ੍ਰਹਿਣ ਕਰ ਲੈਣਾ ਕਰੋ।
ਆਤਮ ਚੀਨ ਪਰਾਤਮ ਚੀਨ,
ਜਦੋਂ ਆਪਣੀ ਆਤਮਾ ਨੂੰ ਚੀਨ ਜਾਣ ਲਓਗੇ, ਪਰ ਵਿਸ਼ੇਸ਼ ਕਰਕੇ ਪਰਾਈਆਂ ਆਤਮਾ ਕੀ ਉਹਨੂੰ ਜਾਣੋਗੇ, ਕਿਉਂਕਿ ਉਹ ਸਾਰਿਆਂ ਦਾ ਸਾਖੀ ਚੇਤਨ ਹੈ।
ਗੁਰ ਸੰਗਤ ਇਹੋ ਨਿਸਤਾਰਾ ਹੈ,
ਇਸ ਤਰ੍ਹਾਂ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਤ ਸੰਤੋਖ ਰਹੋ ਜਨ ਭਾਈ, ਖਿਮਾ ਗਹੋ ਸਤਿਗੁਰ ਸਰਣਾਈ, ਆਤਮ ਚੀਨ ਪਰਾਤਮ ਚੀਨੋ, ਗੁਰ ਸੰਗਤ ਇਹੋ ਨਿਸਤਾਰਾ ਹੈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਦੀ ਮਾਰੂ ਰਾਗ ਚੋਂ ਵਿਆਖਿਆ ਆਪ ਜੀ ਨੇ ਸ਼ਰਵਾ ਕੀਤੀ ਹੈ। ਨਿਸਤਾਰਾ ਕਲਿਆਣ ਦਾ ਜਿਹੜਾ ਸਾਧਨ ਹੈ ਉਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਕਿਨ ਗਾਇਕ ਜਿਨ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾਵੈ, ਕਿਉਂਕਿ ਬਹੁਤ ਉਪਮਾ ਥੋਰ ਕਹੀ, ਦਾਲ ਰਿਝਦੀ ਹੈ ਇੱਕ ਦਾਣਾ ਪਿਉਂ ਕੇ ਦੇ ਲਈਏ, ਸਾਰੀ ਰਿਝੀ ਦਾ ਗਿਆਨ ਹੋ ਜਾਂਦਾ। ਇਸ ਕਰਕੇ ਗੁਰਬਾਣੀ ਇਸ ਤਰ੍ਹਾਂ ਹੀ ਹੈ, ਜਿਵੇਂ ਮਿਸ਼ਰੀ ਦਾ ਕੋਈ ਵੀ ਕਣ ਮਿਠਾਸ ਤੋਂ ਭਿੰਨ ਨਹੀਂ, ਮਿਠਾਸ ਰੂਪ ਹੈ, ਜੋਤ ਧੰਦਿਆਈ ਹੈ, ਫੁੱਲਾਂ ਸੁਗੰਧੀ ਹੈ, ਬਾਣੀ ਦਾ ਹਰ ਪਦ ਜਿਹੜਾ ਉਹ ਗਿਆਨ ਸਰੂਪ ਹੈ। ਸੋ ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਿੰਘ ਸਾਹਿਬ ਜੀ ਦਾ, ਅਤੇ ਬੜੇ ਸਮੇਂ ਦੇ ਨਾਲ ਆ ਕੇ ਉਹਨਾਂ ਨੇ ਮਾਰੇ ਦਿੱਤਾ ਕਰਦੀ ਬਖਸ਼ਿਸ਼ ਵੀ ਦਿੱਤੀ ਹੈ। ਇਹ ਵੀ ਭਾਗਾਂ ਦੇ ਨਾਂ ਹੀ ਸਮਾਂ ਸਾਧ ਸੰਗਤ ਜੀ ਪ੍ਰਾਪਤ ਹੁੰਦਾ। ਸਿੰਘ ਸਾਹਿਬ ਜੀ ਨੂੰ ਵਧਾਈ ਵੀ ਦਿੰਦੇ ਹਾਂ ਕਿ ਇੰਨੀ ਛੋਟੀ ਉਮਰ 'ਚ ਮਹਾਰਾਜ ਨੇ ਉਹਨਾਂ ਨੂੰ ਇਹ ਇਸ ਮਾਨਤਾ ਦੀ ਸੇਵਾ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਪੰਥ ਦੀ ਸੇਵਾ ਸੁਚੱਜੇ ਢੰਗ ਨਾਲ ਨਿਭਾ ਸਕਣ, ਆਈਆਂ ਸੰਗਤਾਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮ ਦਾਨ ਸਿੱਖੀ ਦਾ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਖਾਲਸਾ ਪੰਥ ਵਿੱਚ ਏਕਤਾ ਅਤਫਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।